ਉਹਨਾਂ ਨੇ ਉਹ ਦਰਦ ਦੱਸਣ ਵਾਲੀ ਨਾੜੀ ਬੰਦ ਕਰਤੀ। ਨਾੜੀ ਬੰਦ ਹੋਣ ਕਰਕੇ ਦਰਦ ਸਾਹਮਣੇ ਚੀਰ ਫਾੜ ਲੱਤ ਦਾ ਹੋ ਰਿਹਾ, ਅੱਖਾਂ ਨਾਲ ਵੇਖ ਵੀ ਰਿਹਾ ਤੇ ਦਰਦ ਮਹਿਸੂਸ ਹੀ ਨਹੀਂ ਹੁੰਦਾ ਕਿਉਂਕਿ ਉਹ ਨਾੜੀ ਬਲੌਕ ਕਰ ਦਿੱਤੀ। ਸਮਝ ਗਏ, ਇਹ ਜਿਹੜੀ ਨਾੜੀ ਹੈ ਇਹਨੂੰ ਡਾਕਟਰ ਤੇ ਬੰਦ ਕਰਦੇ ਨੇ ਅੱਜ ਇੱਕ ਦਵਾਈ ਨਾਲ, ਮੈਡੀਸਨ ਨਾਲ, ਤੇ ਮਹਾਂਪੁਰਖ ਰੱਬ ਦੇ ਪਿਆਰੇ ਸਾਧੂ ਗੁਰਮੁਖ ਉਹ ਇਸ ਨਾੜੀ ਨੂੰ ਬੰਦ ਕਰਦੇ ਨੇ, ਇਹਦੇ ਵਿੱਚ ਹਵਾ ਭਰ ਦਿੰਦੇ ਨੇ। ਹਵਾ ਜਿਵੇਂ ਇੱਕ ਪਾਈਪ ਵਿੱਚ ਹਵਾ ਭਰੀ ਜਾਏ ਤੇ ਪਾਣੀ ਨਹੀਂ ਆਉਂਦਾ, ਬੰਦ ਹੋ ਜਾਂਦਾ ਨਾ ਪਾਣੀ ਆਉਣਾ, ਹਵਾ ਭਰੀ ਗਈ ਉਹਦੇ ਚ। ਜਦੋਂ ਇਸ ਨਾੜੀ ਵਿੱਚ ਹਵਾ ਭਰੀ ਜਾਏਗੀ ਤੇ ਨਾੜੀ ਬੰਦ ਹੋ ਜਾਏਗੀ ਤੇ ਸਰੀਰ ਸੁੰਨ ਹੋ ਜਾਏਗਾ, ਪਤਾ ਹੀ ਨਹੀਂ ਲੱਗਣਾ। ਡਾਕਟਰ ਦਵਾਈ ਨਾਲ ਬੰਦ ਕਰਦੇ ਨੇ, ਉਹ ਹਵਾ ਭਰ ਦਿੰਦੇ ਨੇ, ਸਾਹ ਰਗ ਵਿੱਚੋਂ ਸਵਾਸ ਰੁਦਰਾਕਸ਼ ਵਿੱਚ ਪਾਉਣ ਨੂੰ ਕਹਿੰਦੇ ਨੇ, ਭਾਈ ਇਹਦੇ ਸਵਾਸ ਦਸਵੇਂ ਦੁਆਰ ਚੜ ਗਏ। ਆਖੋ ਸਤਨਾਮ
ਵਾਹਿਗੁਰੂ।
ਇਹ ਗੱਲ ਉਹੀ ਹੈ, ਉਹਦੇ ਵਿੱਚ ਜਦੋਂ ਨਾੜੀ 'ਚ ਸਵਾਸ ਚਲੇ ਗਏ ਤੇ ਕਹਿਣਗੇ ਇਹਦੇ ਸਵਾਸ ਦਸਵੇਂ ਦੁਆਰ ਚੜ ਗਏ ਭਾਈ, ਤੇ ਦਸਵੇਂ ਦੁਆਰ ਸਵਾਸ ਚੜਾਉਣ ਵਾਸਤੇ ਇਹ ਕੋਈ ਬੱਚਿਆਂ ਵਾਲੀ ਖੇਡ ਨਹੀਂ ਵੀ 2-4-10 ਦਿਨ ਲੱਗਦੇ ਨੇ, ਕਈ ਕਈ ਸਾਲ ਘਾਲਣਾ ਘਾਲ ਕੇ ਫਿਰ ਜਾ ਕੇ ਇਹ ਦਾਤ ਮਿਲਦੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਆ ਘੰਟਾ 2 ਘੰਟੇ ਕੀ 10 ਘੰਟੇ ਸਮਾਧੀ 'ਚ ਬੈਠਾ ਰਹੇਗਾ, ਪਤਾ ਹੀ ਨਹੀਂ ਲੱਗਣਾ ਕਿੱਥੇ ਬੈਠਾ। ਫਿਰ ਹੇਮਕੁੰਟ 'ਤੇ ਵੀ ਬੈਠਿਆ ਜਾ ਸਕਦਾ। 4 ਯੁੱਗ ਸੰਤੋਖਾ ਜੋਗੀ ਬੈਠਿਆ ਸੀ ਗੁਰੂ ਅਰਜਨ ਦੇਵ ਮਹਾਰਾਜ। ਆਪਾਂ ਅੰਮ੍ਰਿਤਸਰ ਜਾਂਦੇ ਹਾਂ ਨਾ, ਉੱਥੇ ਸੰਤੋਖ ਸਰ ਸਰੋਵਰ ਬਣਿਆ ਪਿਆਰਿਓ। ਉਹ ਸੰਤੋਖ ਸਰ ਜਿਹੜਾ ਸਰੋਵਰ ਹੈ ਉਹ ਸੰਤੋਖੇ ਜੋਗੀ ਦੇ ਨਾਂ ਤੇ, ਸੰਤੋਖਾ ਜੋਗੀ ਮਹਾਰਾਜ ਨੇ ਖੁਦਾਈ ਹੋ ਰਹੀ ਹੈ, ਪੁੱਟਦਿਆਂ ਪੁੱਟਦਿਆਂ ਮੱਠ ਨਿਕਲਿਆ ਥੱਲਿਓ, ਪੱਥਰ ਦਾ ਮੱਠ ਤੇ ਪੱਥਰ ਦਾ ਦਰਵਾਜ਼ਾ। ਜਦੋਂ ਦਰਵਾਜ਼ਾ ਖੁੱਲਿਆ ਵਿੱਚੋਂ ਜੋਗੀ ਨਿਕਲ ਆਇਆ, ਉਹਦੀਆਂ ਜਿਹੜੀਆਂ ਸਹੇਲੀਆਂ ਨੇ, ਭਰਵੱਟੇ ਕਹਿ ਲਓ, ਸਹੇਲੀਆਂ ਕਹੀਦੇ ਜਿਹਨਾਂ ਨੂੰ, ਉਹ ਵੱਡੀਆਂ ਵੱਡੀਆਂ ਹੋ ਗਈਆਂ, ਅੱਖਾਂ ਤੋਂ ਦਿਸਦਾ ਨਹੀਂ, ਇੰਨੇ ਵਾਲ ਵੱਧ ਗਏ। ਮਾਲਿਸ਼ ਕੀਤੀ, ਅੱਖਾਂ ਖੋਲ ਕੇ ਕਹਿੰਦਾ ਗੁਰੂ ਅਰਜਨ ਦੇਵ ਜੀ, ਇਹ ਦੱਸੋ ਖਾਂ ਵੀ ਕਿਹੜਾ ਯੁੱਗ ਚੱਲਦਾ। ਮਹਾਰਾਜ ਕਹਿੰਦੇ ਕਲ ਯੁੱਗ। ਕਹਿੰਦਾ ਮੈਂ ਸਤਯੁੱਗ ਦਾ ਬੈਠਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
5 ਤੱਤਾਂ ਤੋਂ ਬਣਿਆ ਸਰੀਰ, 5 ਤੱਤਾਂ ਤੋਂ ਉਹ ਸੰਬੰਧ ਟੁੱਟ ਜਾਂਦਾ, ਭਾਵੇਂ ਇਹ ਜਿਹੜਾ ਸਰੀਰ ਹੈ ਹਵਾ ਸਤ ਸੰਗਤ ਅੱਗ ਪਾਣੀ ਮਿੱਟੀ ਤੇ ਆਕਾਸ਼ ਇਹਨਾਂ 5 ਤੱਤਾਂ ਤੋਂ ਬਣਿਆ। ਫਿਰ ਇਹ ਸਰੀਰ ਨੂੰ ਭਾਵੇਂ ਤੁਸੀਂ 6 ਮਹੀਨੇ ਰੱਖੀ ਰੱਖੋ, ਭਾਵੇਂ 6 ਸਾਲ ਰੱਖੀ ਰੱਖੋ, ਸਰੀਰ ਉਵੇਂ ਦਾ ਉਵੇਂ ਹੀ ਪਿਆ ਰਹੇਗਾ। ਸਵਾਸ ਚੜਾ ਲੈ, ਸਰੀਰ ਦਾ ਕੁਛ ਵੀ ਨਹੀਂ ਵਿਗੜਨਾ। 4 ਯੁੱਗ ਹੋ ਗਏ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਬੈਠੇ ਨੂੰ, ਪਰ ਆਨੰਦ ਜੇ ਆਇਆ ਹੀ ਨਹੀਂ, ਬੇਹੋਸ਼ੀ ਪਿਆ ਰਿਹਾ, ਰਸਤੇ ਕੋਈ ਆਇਆ ਨਹੀਂ। ਮਹਾਰਾਜ ਕਹਿੰਦੇ ਸਤ ਸੰਗਤ ਕਰ ਰਸ ਫੇਰ ਆਊ। ਆਖੋ
ਸਤਨਾਮ।
ਸੰਗਤ ਵਿੱਚ ਬਹਿ, ਕੀਰਤਨ ਸੁਣ, ਫਿਰ ਆਨੰਦ ਆਏਗਾ। ਫਿਰ ਸੰਤੋਖੇ ਜੋਗੀ ਦੇ ਨਾਂ ਤੇ ਰੱਖਿਆ ਸਰੋਵਰ ਦਾ ਨਾਮ ਸੰਤੋਖ ਸਰ, ਉਹਦੇ ਨਾਂ ਤੇ ਰੱਖਿਆ ਮਹਾਰਾਜ ਨੇ, ਵੀ ਇੱਥੋਂ ਸੰਤੋਖਾ ਜੋਗੀ ਨਿਕਲਿਆ। 4 ਯੁੱਗ ਵੀ ਬਹਿ ਸਕਦਾ ਫਿਰ ਕੋਈ, ਜਦੋਂ ਸਵਾਸ ਰੁਦਰਾਕਸ਼ ਵਿੱਚ ਚਲੇ ਗਏ, ਹਵਾ ਭਰ ਦਿੱਤੀ, ਨਾੜੀ ਬਲੌਕ ਹੋ ਗਈ, ਸਰੀਰ ਦਾ ਪਤਾ ਹੀ ਨਹੀਂ ਲੱਗਣਾ, ਸੁੰਨ ਹੋ ਜਾਣਾ ਸਾਰਾ ਸਰੀਰ। ਕਈ ਸਿਮਰਨ ਕਰਨ ਵਾਲੇ ਤੁਹਾਡੇ 'ਚ ਬੈਠੇ ਹੋਣ, ਉਹਨਾਂ ਦੇ ਚਰਨਾਂ 'ਤੇ ਨਮਸਕਾਰ, ਉਹਨਾਂ ਨੂੰ ਪਤਾ ਹੋਏਗਾ ਜਦੋਂ ਕਿਤੇ ਸਿਮਰਨ ਕਰਨ ਬਹਿੰਦੇ ਨੇ, ਆਮ ਕਹਿਣਗੇ ਮੇਰੇ ਹੱਥ ਪੈਰ ਮੁੜ ਜਾਂਦੇ ਨੇ, ਮੇਰਾ ਸਰੀਰ ਸੁੰਨ ਹੋ ਜਾਂਦਾ, ਮੈਨੂੰ ਆਪਣੇ ਆਪ ਮਹਿਕਾਉਣ ਲੱਗ ਪੈਂਦੀ ਹੈ। ਇਹ ਨਿਸ਼ਾਨੀਆਂ ਨੇ, ਘਾਲਣਾ ਘਾਲਦੇ ਰਹੋ ਘਾਲਦੇ ਰਹੋ, ਸਵਾਸ ਚੜਨ ਲੱਗ ਜਾਣਗੇ। ਕਿਸੇ ਰੱਬ ਦੇ ਪਿਆਰੇ ਨੂੰ ਪੁੱਛਿਆ ਜੇ ਉਹਨਾਂ ਨੂੰ ਲਾਉਣਾ ਕਿਵੇਂ ਹੈ, ਕਿਤੇ ਚੜ ਜਾਣ ਤੇ ਉਹ ਕਹਿਣਗੇ ਤੇ ਮਰ ਗਿਆ। ਆਖੋ ਸਤਨਾਮ। ਲਾਉਣ ਦਾ ਵੀ ਢੰਗ ਚਾਹੀਦਾ ਨਾ, ਸਵਾਸ ਲਾਉਣ ਦਾ ਵੀ, ਸਵਾਸ ਦਸਵੇਂ ਦੁਆਰ ਚੜ ਜਾਣੇ। ਚਲੋ ਜੀ, ਹੁਣ ਮੇਰੀ ਬੇਨਤੀ ਵੱਲ ਧਿਆਨ ਦਿਓ। ਵਛਲ ਰਾਏ ਰਾਜਾ ਵਿਰਾਗੀ ਹੋਇਆ ਤੇ ਭਗਤੀ ਕੀਤੀ ਨਦੇੜ, ਉਥੋਂ ਭਗਤੀ ਕਰਕੇ ਜਦੋਂ ਵੇਖਿਆ ਵੀ ਹੁਣ ਮੇਰਾ ਸਰੀਰ ਨਾਲੋਂ ਸੰਬੰਧ ਟੁੱਟ ਗਿਆ ਹੈ, ਫਿਰ ਬਹਿ ਗਏ ਪਹਾੜੀਆਂ ਤੇ ਜਾ ਕੇ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਉੱਥੇ ਫਿਰ ਮਹਾਰਾਜ, ਜਿੱਥੇ 7 ਚੋਟੀਆਂ ਵਾਲਾ ਪਹਾੜ, ਉੱਥੇ ਫਿਰ ਮਹਾਰਾਜ ਨੇ ਬੈਠ ਕੇ ਜਾ ਕੇ, ਬਰਫ਼ੀ ਬਰਫ਼ ਆਲੇ ਦੁਆਲੇ ਉੱਥੇ ਬੈਠ ਕੇ ਮਹਾਰਾਜ ਨੇ ਫਿਰ ਸਵਾਸ ਚੜਾ ਲਏ। 4 ਯੁੱਗ ਬੈਠੇ ਰਹੇ, ਪਤਾ ਹੀ ਨਹੀਂ ਲੱਗਾ। ਦੁਸ਼ਟ ਦਮਨ ਦੇ ਰੂਪ ਵਿੱਚ ਮਹਾਰਾਜ ਨੇ ਤਪ ਕੀਤਾ, ਵਿਰਾਗੀ ਹੋਇਆ ਨਾ ਮਨ ਪਹਿਲਾਂ, ਫਿਰ ਭਗਤੀ ਆਰੰਭ ਹੋਈ। ਫਿਰ ਬਾਕੀ ਆਪ ਜੀ ਨੇ ਕੱਲ ਸੁਣਿਆ ਕਿ ਦੁਸ਼ਟ ਦਮਨ ਨੂੰ ਅਕਾਲ ਪੁਰਖ ਨੇ ਡਿਊਟੀ ਲਾ ਕੇ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ ਆਪਣਾ ਪੁੱਤਰ ਬਣਾ ਕੇ ਪਟਨਾ ਸਾਹਿਬ ਦੀ ਧਰਤੀ ਤੇ ਭੇਜਿਆ ਤੇ ਮੈਂ ਬੇਨਤੀ ਆਪ ਜੀ ਨੂੰ ਕਰ ਚੁੱਕਿਆ ਉਹ ਧਰਤੀ ਵਰਗੀ ਹੋਰ ਥਾਂ ਕਿਹੜੀ ਉਹ ਜਗ੍ਹਾ ਵਰਗੀ ਹੋਰ ਥਾਂ ਕਿਹੜੀ ਹਿੰਦ ਧਰਮ ਦਾ ਜਿੱਥੇ ਆਧਾਰ ਖੇਡੇ ਉਹ ਮਹਿਲ ਮੁਨਾਰੇ ਬਾਜ਼ਾਰ ਗਲੀਆਂ ਧੰਨ ਜਿਸ ਜਗ੍ਹਾ ਅੱਜ ਪੁੱਤ ਕਰਤਾਰ ਖੇਡੇ ਕਰਤਾਰ ਦਾ ਪੁੱਤਰ ਰੱਬ ਦਾ ਪੁੱਤਰ ਜਿਹੜੀ ਜਗ੍ਹਾ ਤੇ ਖੇਡਦਾ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਅਵਤਾਰ ਲਿਆ ਮਨ ਵਿਰਾਗੀ ਹੋਇਆ ਤੇ ਭਗਤੀ ਫਿਰ ਆਰੰਭ ਹੋਈ। ਲਓ ਹੁਣ ਮੈਂ ਪਟਨਾ ਸਾਹਿਬ ਦਾ ਜ਼ਿਕਰ ਆਪ ਜੀ ਦੇ ਚਰਨਾਂ ਵਿੱਚ ਥੋੜੇ ਸਮੇਂ 'ਚ ਕਰਕੇ ਫਿਰ ਮੈਂ ਆਪ ਜੀ ਤੋਂ ਆਗਿਆ ਮੰਗ ਲੈਣੀ ਹੈ। ਥੋੜਾ ਜਿਹਾ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਗਲੀਆਂ ਦੇ ਵਿੱਚ ਮਹਾਰਾਜ ਪਟਨੇ ਦੀਆਂ ਗਲੀਆਂ ਵਿੱਚ ਖੇਡਦੇ ਨੇ ਬਾਲ ਚੋਜ ਕਰਦੇ ਨੇ ਭੀਖਣ ਸ਼ਾਹ ਫਕੀਰ ਆਇਆ ਕੁੜਾਮ ਤੋਂ ਦਰਸ਼ਨ ਕਰਨ ਵਾਸਤੇ ਸਿਜਦੇ ਕਰਦਾ ਪੂਰਬ ਵੱਲ ਅੱਗੇ ਮੱਥਾ ਟੇਕਦਾ ਸੀ ਪੱਛਮ ਵੱਲ ਇਹਨੂੰ ਪਤਾ ਲੱਗ ਗਿਆ ਰੱਬ ਪੂਰਬ ਵੱਲ ਆ ਗਿਆ ਅੱਜ ਉੱਥੋਂ ਚੱਲਿਆ ਕੜਾਮ ਤੋਂ ਪਟਨੇ ਪਹੁੰਚਿਆ ਪਟਨਾ ਸਾਹਿਬ ਪਹੁੰਚ ਕੇ ਮਾਮਾ ਕਿਰਪਾਲ ਚੰਦ ਨੂੰ ਕਹਿੰਦਾ ਮੈਨੂੰ ਮੇਰੇ ਸਤਿਗੁਰਾਂ ਦੇ ਦਰਸ਼ਨ ਕਰਾਓ ਤੁਹਾਡੇ ਘਰ ਇੱਕ ਜੋਤ ਆਈ ਹੈ ਅਕਾਲ ਪੁਰਖ ਦੀ। ਮਾਮਾ ਕਿਰਪਾਲ ਚੰਦ ਜੀ ਫਿਕਰ ਕਰਦੇ ਨੇ ਵੀ ਪਤਾ ਨੀ ਕੌਣ ਕੋਈ ਜਾਦੂਗਰ ਨਾ ਹੋਵੇ ਕਹਿੰਦੇ ਅਜੇ ਬੱਚਾ ਉਮਰ ਨਿਆਣੀ ਹੈ ਸਾਡੇ ਲਾਲ ਦੀ ਅਜੇ ਦਰਸ਼ਨ ਨਹੀਂ ਕਰਾਉਣੇ। ਭੀਖਣ ਸ਼ਾਹ ਕਹਿੰਦਾ ਮੈਨੂੰ ਦਰਸ਼ਨ ਕਰਾਓ ਕਹਿੰਦੇ ਅਸੀਂ ਦਰਸ਼ਨ ਨਹੀਂ ਕਰਾ ਸਕਦੇ ਕਹਿੰਦਾ ਜੇ ਦਰਸ਼ਨ ਨਹੀਂ ਕਰਾਉਣੇ ਮੈਂ ਵੀ ਆ ਵੀ ਇੱਥੇ ਹੀ ਬੈਠਾ ਜਾਣਾ ਮੈਂ ਵੀ ਨਹੀਂ ਬਾਹਰ ਹੀ ਬਹਿ ਗਿਆ। ਪੀਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ
ਪੀਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਪੀਰ ਤਾਂ ਬਹਿ ਗਿਆ ਬੂਹਾ ਮੱਲ ਕੇ ਦਰਸ਼ਨ ਕਰਕੇ ਜਾਵਾਂਗਾ ਬਹਿ ਗਿਆ
ਉਹ ਪੀਰ ਬਹਿ ਗਿਆ ਬੂਹਾ ਮੱਲ ਕੇ ਕਹਿੰਦਾ ਮੈਂ ਨੀ ਜਾਣਾ ਦਰਸ਼ਨ ਕਰੇ ਤੋਂ ਬਿਨਾਂ ਮੈਂ ਤੇ ਦਰਸ਼ਨ ਕਰਕੇ ਜਾਣੇ ਸਤਿਗੁਰਾਂ ਦੇ। ਫਿਰ ਮਾਮਾ ਕਿਰਪਾਲ ਚੰਦ ਜੀ ਗੋਦ ਵਿੱਚ ਪਾ ਕੇ ਗੋਬਿੰਦ ਰਾਏ ਜੀ ਨੂੰ ਲੈ ਆਏ ਇਹਨੇ ਨਿੱਕੇ ਨਿੱਕੇ ਚਰਨਾਂ ਤੇ ਮੱਥਾ ਟੇਕਿਆ ਮਹਾਰਾਜ ਵੇਖ ਕੇ ਮੁਸਕੁਰਾਏ ਇਹਨੇ ਸੋਚਿਆ ਮੈਂ ਇਹ ਪੁੱਛ ਲਵਾਂ ਵੀ ਹਿੰਦੂਆਂ ਵੱਲ ਹੋਵੋਗੇ ਕਿ ਮੁਸਲਮਾਨਾਂ ਵੱਲ ਹੋਵੋਗੇ ਕਿੰਨਾ ਦੇ ਬਣੋਗੇ ਇਸਲਾਮ ਵਾਲਿਆਂ ਦੇ ਕਿ ਹਿੰਦੂਆਂ ਦੇ। ਇੱਕ ਕੁੱਜੀ ਪਾਣੀ ਦੀ ਭਰ ਲਈ ਇੱਕ ਭਰ ਲਈ ਦੁੱਧ ਦੀ ਜੇ ਹਿੰਦੂਆਂ ਦੇ ਹੋਣਗੇ ਤੇ ਦੁੱਧ ਵਾਲੀ ਕੁੱਜੀ ਤੇ ਹੱਥ ਤੇ ਜੇ ਇਸਲਾਮ ਧਰਮ ਵਾਲਿਆਂ ਦੇ ਨਾਲ ਰਹਿਣਗੇ ਤੇ ਉਹਨਾਂ ਨਾਲ ਜੁੜਨਗੇ ਭਾਵ ਕਿ ਉਹਨਾਂ ਦੀ ਮਦਦ ਕਰਨਗੇ ਫਿਰ ਪਾਣੀ ਵਾਲੀ ਕੁੱਜੀ ਤੇ ਹੱਥ ਦੋਵੇਂ ਕੁੱਜੀਆਂ ਲਿਆ ਕੇ ਸਾਹਮਣੇ ਕਰਤੀਆਂ ਮਾਂ ਨੇ ਦੋਵਾਂ ਕੁੱਜੀਆਂ ਤੇ ਹੱਥ ਰੱਖਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਲੱਗ ਪਿਆ ਰੌਲਾ ਪਾਉਣ
ਸਾਰੇ ਸੰਸਾਰ ਦਾ ਸਤਿਗੁਰ ਹੈ ਗੋਬਿੰਦ ਸਾਜਾ
ਖੁਸ਼ੀ ਖੁਸ਼ੀ ਆਪਣੇ ਘਰ ਮੁੜਿਆ। ਗੋਬਿੰਦ ਰਾਏ ਜੀ ਜਿਉਂ ਜਿਉਂ ਵੱਡੇ ਹੋਏ, ਜਿਵੇਂ ਦਾ ਵੱਡਾ ਹੋ ਕੇ ਕਿਸੇ ਨੇ ਬਣਨਾ ਹੋਵੇ ਨਾ, ਉਹਦੇ ਬਚਪਨ ਦੇ ਜਿਹੜੇ ਕਾਰਨਾਮੇ ਨੇ ਨਾ ਉਹ ਉਹੋ ਜਿਹੇ ਹੁੰਦੇ ਨੇ। ਬਚਪਨ ਤੋਂ ਹੀ ਪਤਾ ਲੱਗ ਜਾਂਦਾ ਇਹਨੇ ਵੱਡਾ ਹੋ ਕੇ ਕੀ ਬਣਨਾ। ਬਚਪਨ ਵਿੱਚ ਬੜੀ ਬਖਸ਼ਿਸ਼ ਹੁੰਦੀ ਉਹਨਾਂ ਤੇ ਜਿਹਨਾਂ ਨੂੰ ਬਚਪਨ ਵਿੱਚ ਲਗਨ ਲੱਗ ਜਾਏ ਨਾਮ ਜਪਣ ਦੀ। ਮੈਂ ਵੇਖਦਾ ਹੁੰਦਾ ਆ ਨਿੱਕੇ ਨਿੱਕੇ ਬੱਚੇ ਤੁਹਾਡੇ ਨਾਲ ਜਦੋਂ ਆਉਂਦੇ ਨੇ ਨਾ, ਮੈਨੂੰ ਬਹੁਤ ਚਾਅ ਚੜਦਾ ਇਹਨਾਂ ਨੂੰ ਵੇਖ ਕੇ ਵੀ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਅੱਜ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਕਾਸ਼ ਹੋ ਗਿਆ, ਜਿਨ੍ਹਾਂ ਨੂੰ ਗੁਰਮਤ ਦਾ ਪਤਾ ਲੱਗ ਗਿਆ, ਜੇ ਇਹਨਾਂ ਦੇ ਅੰਦਰ ਬਾਣੀ ਵੜ ਗਈ ਨਾ, ਵਸ ਗਈ ਇਹਨਾਂ ਦੇ ਮਨ ਵਿੱਚ, ਸਾਰੀ ਜ਼ਿੰਦਗੀ ਇਹਨਾਂ ਨੂੰ ਤੋੜਨ ਵਾਲਾ ਨਹੀਂ ਕੋਈ ਜੰਮਿਆ। ਆਖੋ ਸਦਨਾ
ਸ੍ਰੀ ਵਾਹਿਗੁਰੂ
ਵਾਹਿਗੁਰੂ
ਸਤ ਸ੍ਰੀ ਅਕਾਲ।
ਨਿੱਕੀਆਂ ਨਿੱਕੀਆਂ ਟਾਹਣੀਆਂ ਨੂੰ ਜਿੱਧਰ ਮਰਜ਼ੀ ਮੋੜ ਲਓ, ਜਦੋਂ ਟਾਹਣੀਆਂ ਤੋਂ ਟਾਹਣ ਬਣ ਜਾਂਦੇ ਨੇ ਨਾ, ਫਿਰ ਆਰੀ ਚੁੱਕਣੀ ਪੈਂਦੀ, ਫਿਰ ਨਹੀਂ ਮੁੜਦੇ। ਇਹ ਬੱਚੇ ਨੇ, ਇਹਨਾਂ ਨੂੰ ਜਿੱਧਰ ਮਰਜ਼ੀ ਲਾ ਲਓ। ਕਈ ਮੈਂ ਵੇਖਿਆ ਬੱਚੇ ਕਹਿਣਗੇ ਮਾਤਾ ਪਿਤਾ ਨੂੰ ਸਾਨੂੰ ਵੀ ਲੈ ਕੇ ਚੱਲੋ ਸੰਗਤ ਵਿੱਚ। ਨਾ ਬੱਚੇ ਤੂੰ ਸੰਗਤ 'ਚ ਜਾ ਕੇ ਕਿਆ ਕਰਨਾ, ਸਕੂਲ ਕੌਣ ਜਾਊ ਸਵੇਰੇ ਸਵੇਰੇ 8 ਵਜੇ ਸਕੂਲ ਜਾਣਾ, ਫਿਰ ਟਿਊਸ਼ਨ ਜਾਣਾ, ਸੰਗਤ ਵਿੱਚ ਨਹੀਂ ਲੈ ਕੇ ਜਾਣਾ। ਆ ਬੱਚਿਆਂ ਨੂੰ ਸਤ ਸੰਗਤ ਵਿੱਚ ਲਿਆਉਣ ਦਾ ਸੁਭਾਅ ਬਣਾਓ, ਉਸ ਪੜ੍ਹਾਈ ਤੋਂ ਜ਼ਿਆਦਾ ਜ਼ਰੂਰੀ ਗੁਰਮਤ ਦੀ ਪੜ੍ਹਾਈ ਹੈ। ਖੁਸਤਨਾ
ਸ੍ਰੀ ਵਾਹਿਗੁਰੂ।
ਕਹਿਣਗੇ ਅਜੇ ਪੜ੍ਹ ਲਿਖ ਲੈ, ਬਾਅਦ ਵਿੱਚ ਸੰਗਤ ਕਰਨ ਤੇ ਹੀ ਹੈ। ਉਹ 20 ਸਾਲ ਪੜ੍ਹਿਆ, ਡਿਗਰੀਆਂ ਪ੍ਰਾਪਤ ਕੀਤੀਆਂ, 20 ਸਾਲਾਂ ਬਾਅਦ ਉਹ ਨਾ ਰਹਿ ਗਿਆ ਜਿਹੜਾ 5 ਸਾਲ ਦਾ ਸੀ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਹੋਰ ਵੀ ਬੜਾ ਕੁਝ ਪੜ੍ਹ ਗਿਆ ਨਾਲ, ਵੀ ਨਸ਼ਾ ਕਿਹੜੀ ਚੀਜ਼ 'ਚ ਹੈ, ਕਿਹੜੀ ਕਿੱਥੋਂ ਦਵਾਈ, ਕਿਹੜੀ ਦਵਾਈ 'ਚ ਨਸ਼ਾ ਹੁੰਦਾ, ਸਭ ਪਤਾ ਲੱਗ ਗਿਆ। ਫਿਰ ਬੜਾ ਕੁਝ ਪੜ੍ਹ ਜਾਂਦੇ ਨੇ ਬੱਚੇ। ਫਿਰ 2-4% ਬੱਚੇ ਇਹੋ ਜਿਹੇ ਰਹਿ ਜਾਂਦੇ ਨੇ ਜਿਹੜੇ ਪੜ੍ਹਨ ਤੋਂ ਬਾਅਦ ਵੀ ਆਪਣੇ ਮਾਤਾ ਪਿਤਾ ਨੂੰ ਕਹਿਣ ਵੀ ਮਾਤਾ ਪਿਤਾ ਨੂੰ ਇਹ ਪਿਤਾ ਜੀ ਹੁਣ ਮੈਂ ਚਲਿਆ ਜਾਵਾਂ ਸੰਗਤ ਵਿੱਚ, ਹੁਣ ਜਾਇਆ ਕਰਾਂ। ਕਹਿਣਗੇ ਨਾ ਨਾ ਨਾ, ਜੇ ਸੰਗਤ 'ਚ ਹੀ ਜਾਣਾ ਸੀ ਤੇ ਫਿਰ ਤੈਨੂੰ ਪੜ੍ਹਾਇਆ ਕਾਹਦੇ ਵਾਸਤੇ, ਹੁਣ ਲੱਭ ਨੌਕਰੀ ਕੋਈ। ਉਹ ਵਿਚਾਰਾ ਫਿਰ ਨੌਕਰੀ ਲੱਭਦਾ, ਕੋਈ ਬਿਜ਼ਨਸ ਲੱਭਦਾ। ਜਦੋਂ ਬਿਜ਼ਨਸ ਹੋ ਗਿਆ, ਨੌਕਰੀ ਹੋ ਗਈ, ਕਹਿੰਦਾ ਹੁਣ ਇਸ ਪਾਸੇ ਲੱਗ ਜਾ। ਸ਼ਾਦੀ ਕਰ ਦਿੱਤੀ, ਸੇਵਾ ਨਹੀਂ ਸਾਡੀ ਕਰਨੀ ਹੁਣ, ਚਲੋ ਜੀ ਘਰ ਨੂੰ ਆ ਗਈ, ਹੁਣ ਲੱਗ ਜਾ ਇਸ ਪਾਸੇ, ਹੁਣ ਤੇਰੇ ਬੱਚੇ ਕੌਣ ਪਾਲੂ ਬਈ, ਇਹਨਾਂ ਦਾ ਵੀ ਕਰ ਕੁਛ। ਵਿਚਾਰਾ ਸਾਰੀ ਜ਼ਿੰਦਗੀ ਲੱਗਿਆ ਰਹਿੰਦਾ, ਪੁੱਤ ਪੋਤਰੇ ਹੋ ਗਏ, ਜਦੋਂ ਮਰਨ ਲੱਗਦਾ ਨਾ, ਪਹਿਲਾਂ ਤੇ ਆਪ ਵਸਾ ਦਿੱਤਾ, ਜਦੋਂ ਮਰਨ ਲੱਗਦਾ ਫਿਰ ਉਹ ਕਹਿੰਦਾ ਹਾਏ ਮੇਰੇ ਬੱਚੇ, ਮੇਰੀਆਂ ਧੀਆਂ, ਮੇਰੀ ਕੋਠੀ, ਇਹ ਮਾਇਆ। ਉਹ ਕਹਿਣਗੇ ਨਾ ਨਾ ਨਾ, ਹੁਣ ਮਾਇਆ ਨੂੰ ਯਾਦ ਨਾ ਕਰ, ਹੁਣ ਰੱਬ ਦਾ ਨਾਂ ਲੈ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਇਹ ਤੇ ਉਦੋਂ ਕਹਿਣਗੇ ਵੀ ਹੁਣ ਰੱਬ ਦਾ ਨਾਂ ਲੈ ਲੈ, ਨਹੀਂ ਤੇ ਕਹਿਣਾ ਹੀ ਨਹੀਂ। ਪਰ ਜਦੋਂ ਮਾਇਆ ਮਨ ਵਿੱਚ ਵਸ ਗਈ, ਫਿਰ ਉੱਥੇ ਰੱਬ ਕਿੱਥੇ। ਇਹ ਤੇ ਸੁਭਾਅ ਬਣਾਉਣਾ ਪੈਣਾ। ਮੈਂ ਬੇਨਤੀ ਕਰਦਾ ਹੁੰਦਾ ਸਾਧ ਸੰਗਤ ਜੀ, ਕੱਲ ਵੀ ਮੈਂ ਕੀਤੀ ਸੀ, ਜਦੋਂ ਸਮਾਂ ਲੰਘ ਗਿਆ ਫਿਰ ਪਛਤਾਵਾ ਰਹਿ ਜਾਣਾ, ਹੁਣ ਵੇਲਾ ਤੇ ਸੰਭਾਲ ਕਰੋ। ਗੋਬਿੰਦ ਰਾਏ ਜੀ ਜਿਹੋ ਜਿਹਾ ਬੱਚੇ ਨੇ ਵੱਡਾ ਹੋ ਕੇ ਬੰਨਾ ਹੋਵੇ ਨਾ, ਉਹੋ ਜਿਹੇ ਕੌਤਕ ਕਰਦਾ ਬੱਚਿਆਂ ਨੂੰ। ਨਿੱਕਿਆਂ ਨਿੱਕਿਆਂ ਬੱਚਿਆਂ ਨੂੰ ਜਦੋਂ ਉਹਨਾਂ ਦਾ ਨਾਂ ਲੈਣਾ ਨਾ, ਤੇ ਸੁਭਾਅ ਬਣਾਓ ਗੁਰਸਿੱਖੋ, ਆਪਣੇ ਬੱਚਿਆਂ ਦਾ ਪੂਰਾ ਨਾਂ ਲਿਆ ਕਰੋ। ਬੱਚੇ ਦਾ ਨਾਂ ਰੱਖਣਾ ਤੇ ਹੁਕਮਨਾਮਾ ਮਹਾਰਾਜ ਜੀ ਦਾ ਲੈ ਕੇ, ਜਿਹੜਾ ਪਹਿਲਾ ਅੱਖਰ ਆਵੇ ਉਹਦੇ ਹਿਸਾਬ ਨਾਲ ਨਾਂ ਰੱਖਿਆ ਕਰੋ, ਤੇ ਪੂਰਾ ਨਾਂ ਲੈ ਕੇ ਸਿੰਘ ਨਾਂ ਦੇ ਨਾਲ ਲਾ ਕੇ ਵੀ ਭਾਈ ਇਹ ਗੁਰਬਖਸ਼ ਸਿੰਘ ਹੈ ਜੀ, ਇਹ ਅਮੋਲਕ ਸਿੰਘ ਹੈ ਜੀ, ਇਹ ਪਰਮਜੋਤ ਸਿੰਘ ਹੈ ਜੀ, ਇਹ ਸਾਹਿਬ ਜੋਤ ਸਿੰਘ ਹੈ ਜੀ। ਸਿੰਘ ਲਾ ਕੇ ਉਹਨੂੰ ਪਤਾ ਲੱਗੇ ਵੀ ਮੇਰੇ ਨਾਂ ਨਾਲ ਸਿੰਘ ਲੱਗਿਆ, ਤੇ ਲੱਗਿਆ ਕਿਵੇਂ ਹੈ ਪਤਾ ਲੱਗੇ। ਬੀਬੀ ਆਈ ਕਹਿੰਦੀ ਮੇਰਾ ਬੱਚਾ ਚੀਕਾਂ ਹੀ ਬੜੀਆਂ ਮਾਰਦਾ, ਮੈਂ ਕਿਹਾ ਨਾ ਕੀ, ਕਹਿੰਦੀ ਚਿੰਕੂ। ਫਿਰ ਹੁਣ ਚੀਕਾਂ ਹੀ ਮਾਰੂ, ਹੁਣ ਆਪ ਚੀਕਾਂ ਮਾਰੂ, ਵੱਡਾ ਹੋ ਕੇ ਤੁਹਾਡੀਆਂ ਮਰਵਾਊ। ਚਿੰਕੂ ਇਹ ਕਿਹੋ ਜਿਹੇ ਨਾਂ ਰੱਖਦੇ ਹੋ ਬਈ? ਜਿਹੜੇ ਬੱਚਿਆਂ ਦੇ ਨਾਂ ਰੱਖਣੇ ਨੇ ਉਹ ਨਾਂ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਲੋ, ਭਾਵੇਂ ਤੁਸੀਂ ਹੱਸ ਵੀ ਲਇਓ ਪਰ ਇਹ ਗੱਲ ਸਮਝਿਓ ਪਿਆਰ ਨਾਲ ਵੀ ਇਹ ਸਿਧਾਂਤ ਕੀ ਹੈ। ਨਾਮ ਬੱਚੇ ਦਾ ਰੱਖਣ ਵੇਲੇ, ਨਾਮ ਕਰਨ ਜਦੋਂ ਬੱਚੇ ਦਾ ਕਰਨਾ ਹੈ, ਅਰਦਾਸ ਕਰਕੇ ਹੁਕਮਨਾਮਾ ਲੈ ਕੇ ਪਹਿਲੇ ਅੱਖਰ ਤੇ ਨਾਂ ਰੱਖੋ, ਤੇ ਸਿੰਘ ਕਹਿ ਕੇ ਬੱਚੇ ਨੂੰ ਆਵਾਜ਼ ਮਾਰੋ। ਗੁਰਦੁਆਰਾ ਸਾਹਿਬ ਲਿਜਾਂਦੇ ਰਹੋ। ਬੀਬੀ ਆਪਣੇ ਬੱਚੇ ਦੇ ਨਾਲੇ ਕੇਸ ਵਾਹੀ ਜਾਏ ਤੇ ਨਾਲੇ ਦਸਾਂ ਪਾਤਸ਼ਾਹੀਆਂ ਦੇ ਨਾਮ ਪੜ੍ਹਾਈ ਜਾਏ, ਅੱਗੇ ਅੱਗੇ ਬੋਲੀ ਜਾਏ, ਮਗਰ ਮਗਰ ਬੱਚਾ ਬੋਲੀ ਜਾਏ। ਉਹ ਬੱਚੇ ਨੂੰ ਦਸਾਂ ਪਾਤਸ਼ਾਹੀਆਂ ਦੇ ਨਾਂ ਯਾਦ ਹੋ ਜਾਂਦੇ, ਚਾਰਾਂ ਸਾਹਿਬਜ਼ਾਦਿਆਂ ਦੇ ਨਾਂ ਨਾਲੇ ਕੇਸ ਵਾਹੀ ਜਾਏ ਤੇ ਨਾਲੇ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਈ ਜਾਏ ਵੀ ਇਹਨਾਂ ਕੇਸਾਂ ਦੇ ਬਦਲੇ ਖੋਪਰੀ ਲੁਹਾਲੀ ਸੀ, ਕੇਸ ਕਤਲ ਨਹੀਂ ਹੋਣ ਦਿੱਤੇ।
ਸਤਿ ਸ੍ਰੀ ਅਕਾਲ।
ਕੇਸ ਕਤਲ ਨਹੀਂ ਹੋਣ ਦਿੱਤੇ, ਉਹਦੇ ਅੰਦਰ ਗੁਰਸਿੱਖੀ ਵਸ ਜਾਏਗੀ, ਫਿਰ ਉਹ ਬੱਚਾ ਨਹੀਂ ਡੋਲੇਗਾ ਕਦੇ। ਉਹਨੂੰ ਦੱਸੋ ਭਾਈ ਮਨੀ ਸਿੰਘ ਨੇ ਕਿਵੇਂ ਬੰਦ ਬੰਦ ਕਟਾਇਆ ਸੀ, ਪਰ ਕਰੀਏ ਕੀ, ਦੁੱਖ ਨਾ ਮਨਾਇਆ ਜੇ। ਜਿਹੜੀ ਭੈਣ ਚੌਥੇ ਦਿਨ ਆਪ ਹੀ ਬਿਊਟੀ ਪਾਰਲਰ ਜਾਂਦੀ ਹੈ, ਬੱਚੇ ਨੂੰ ਕੀ ਦੱਸੂ, ਆਖੋ ਸਤਨਾ, ਉਹਨੇ ਹੁਣ ਬੱਚੇ ਨੂੰ ਕੀ ਸਿਖਾਉਣਾ, ਬੱਚੇ ਨੂੰ ਕੀ ਕਹੇਗੀ ਵੀ ਕੇਸ ਰੱਖਣੇ ਚਾਹੀਦੇ ਨੇ, ਜਦੋਂ ਆਪ ਹੀ ਨਹੀਂ ਪਤਾ। ਮੇਰੀਆਂ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ, ਦੁੱਖ ਨਾ ਮਨਾਇਆ ਜੇ, ਜ਼ਰੂਰੀ ਬੇਨਤੀ ਕਿ ਖੁਦ ਗੁਰਦੁਆਰਾ ਸਾਹਿਬ ਜਾਓ ਤੇ ਗੁਰਮਤ ਦੀ ਜਦੋਂ ਸਾਨੂੰ ਪਤਾ ਹੋਏਗਾ ਫਿਰ ਬੱਚਿਆਂ ਨੂੰ ਵੀ ਉਹੋ ਜਿਹੀ ਸਿੱਖਿਆ ਦੇਣੀ। ਪਰ ਅੱਜ ਮੈਂ ਵੇਖਦਾ ਪਾਕਿਸਤਾਨ ਚਲੇ ਜਾਓ, ਕਿਸੇ ਇਸਲਾਮ ਧਰਮ ਨਾਲ ਸੰਬੰਧਿਤ ਬੀਬੀ ਦਾ ਸਿਰ ਨੰਗਾ ਨਹੀਂ ਹੋਏਗਾ। ਸਾਡੇ ਹਿੰਦੁਸਤਾਨ ਵਿੱਚ, ਇੱਥੇ ਤੁਸੀਂ ਚਲੋ ਬੈਠੇ ਹੋ ਪੰਜਾਬ ਤੋਂ ਬੜੀ ਦੂਰ, ਪੰਜਾਬ ਵਿੱਚ ਵੀ ਕੋਈ ਵਿਰਲੀ ਬੀਬੀ ਜਿਹਦਾ ਸਿਰ ਟਕਿਆ ਹੋਇਆ ਹੋਵੇ, ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਗਲਾਂ 'ਚ ਚੁੰਨੀਆਂ, ਇੱਥੇ ਤੇ ਬੀਬੀਆਂ ਬੈਠੀਆਂ ਨਾ ਬੜੀਆਂ ਸਾਊ ਬਣ ਕੇ, ਤੇ ਜਦੋਂ ਇੱਥੋਂ ਬਾਹਰ ਜਾਣਾ ਮੈਂ ਖੁਦ ਵੇਖਦਾ, ਗੱਡੀ 'ਚ ਜਾ ਕੇ, ਗੱਡੀ 'ਚ ਜਾਂਦਾ ਨਾ ਮੈਂ ਤੇ ਮੈਂ ਸਭ ਵੇਖਦਾ ਹੁੰਦਾ ਵੀ ਸਭ ਦੀਆਂ ਚੁੰਨੀਆਂ ਗਲਾਂ 'ਚ, ਫੈਸ਼ਨ ਬਣ ਗਿਆ, ਫੈਸ਼ਨ ਪ੍ਰਸਤੀ ਹੋ ਗਏ ਸੀ। ਪਰ ਨਹੀਂ ਪਿਆਰਿਓ, ਇਹ ਗੱਲ ਧਿਆਨ ਵਿੱਚ ਲੈ ਆਓ ਵੀ ਗੁਰਸਿੱਖ ਬੀਬੀ ਦਾ ਸਿਰ ਸਦਾ ਟਕਿਆ ਰਹਿਣਾ ਚਾਹੀਦਾ, ਇਹ ਮਰਿਆਦਾ। ਆਪ ਜੀ ਨੂੰ ਕਈਆਂ ਨੂੰ ਦੁੱਖ ਵੀ ਲੱਗੇਗਾ ਵੀ ਆਹ ਕੀ ਕਹਿਤਾ ਸਾਨੂੰ, ਪਰ ਨਹੀਂ, ਜੋ ਮਹਾਰਾਜ ਜੀ ਕਹਿੰਦੇ ਨੇ ਵੀ ਸਿਰ ਹਰ ਗੁਰਸਿੱਖ ਦਾ ਟਕਿਆ ਰਹਿਣਾ ਚਾਹੀਦਾ। ਇੱਥੇ ਟਕਸਾਲ ਵਾਲੇ ਮਹਾਂਪੁਰਸ਼ ਆਉਂਦੇ ਰਹੇ ਨੇ, ਤੁਹਾਨੂੰ ਪਤਾ ਹੋਣਾ, ਜਿਹੜੇ ਧਿਆਨ ਦਿੰਦੇ ਰਹੇ ਹੋ। ਸੰਤ ਕਹਿੰਦੇ ਹੁੰਦੇ ਸੀ ਕੇਸਾਂ ਦੀ ਸੰਭਾਲ ਵਾਸਤੇ ਇੱਕ ਸਵਾ ਮੀਟਰ ਦੀ ਕੇਸਕੀ ਬੰਨਿਆ ਕਰੋ ਗੁਰਸਿੱਖੋ, ਜੇ ਕੇਸ ਸੁਕਾਉਣੇ ਵੀ ਨੇ ਤਾਂ ਵੀ ਤੁਹਾਡੇ ਸਿਰ ਤੇ ਕੱਪੜਾ ਹੋਣਾ ਚਾਹੀਦਾ, ਸਿਰ ਨੰਗਾ ਨਾ ਹੋਵੇ ਕਦੇ। ਪਤੀ ਬੀਬੀਆਂ ਦੇ, ਬੀਬੀ ਭੈਣ ਦਾ ਸਿਰ ਟਕਿਆ ਹੋਵੇ ਨਾ ਜਿਹਦਾ, ਇਹ ਨਿਸ਼ਾਨੀ ਹੈ ਵੀ ਇਹ ਪਤੀ ਵਾਲੀ ਹੈ। ਗੁਰਸਿੱਖ ਦਾ ਜਿਹਦਾ ਸਿਰ ਟਕਿਆ ਨਾ, ਉਹਦਾ ਪਤਾ ਹੈ ਵੀ ਇਹ ਵੀ ਗੁਰੂ ਵਾਲਾ, ਖੁਸਾ ਤਾਂ
ਸ੍ਰੀ ਵਾਹਿਗੁਰੂ।
ਤੇ ਜਿਹਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਏ, ਕਹਿੰਦੇ ਨੇ ਇਹਦੇ ਇਹਦਾ ਸਿਰ ਨੰਗਾ ਹੋ ਗਿਆ, ਸਿਰੋਂ ਨੰਗੀ ਹੋ ਗਈ ਵਿਚਾਰੀ, ਇਹਦੇ ਪਤੀ ਦਾ ਸਾਇਆ ਉੱਠ ਗਿਆ ਸਿਰ ਤੇ। ਅੱਜ ਚੰਗੇ ਭਲੇ ਜਿਉਂਦੇ ਜਾਗਦੇ ਨੇ ਚੁੰਨੀਆਂ ਗਲਾਂ 'ਚ, ਆਖੋ
ਸਤਨਾਮ,
ਚੰਗੇ ਭਲੇ ਹੈਗੇ ਨੇ, ਚੁੰਨੀਆਂ ਗਲਾਂ 'ਚ ਪੈ ਗਈਆਂ। ਲਓ ਇੱਕ ਪ੍ਰਮਾਣ ਦੇਣਾ, ਤੁਸੀਂ ਇਹ ਨਾ ਕਿਹਾ ਜੇ ਆਪਣੇ ਕੋਲੋਂ ਕਹਿਤਾ। ਭਾਈ ਸਾਹਿਬ ਕਹਿੰਦੇ ਨੇ ਠੰਡੇ ਖੂਨ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ, ਭਾਈ ਗੁਰਦਾਸ ਜੀ ਦੀ ਬਾਣੀ। ਘਰ ਵਿੱਚ ਰੰਨਾ ਕਮਲੀਆਂ ਧੁੱਸੀ ਲੀਤੀ ਆਣ ਕੁਟੰਗੇ, ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ, ਨਾਇਣ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਂ ਅਲਾਣੀ ਅੰਗੇ, ਸਹੁਰੇ ਪੁੱਛੋ ਜਾਏ ਕੇ ਕੌਣ ਮੂਆ ਨੂੰ ਉੱਤਰ ਮੰਗੇ, ਕਾਵਾਂ ਰੌਲਾ ਮੂਰਖ ਸੰਗੇ। ਸਮਝਿਓ ਜਰਾ, ਪਹਿਲੇ ਸਮਿਆਂ ਵਿੱਚ ਜੇ ਕਿਸੇ ਦਾ ਸਿਰ ਨੰਗਾ ਹੁੰਦਾ ਸੀ, ਨੰਗਾ ਸਿਰ ਲੈ ਕੇ ਕੋਈ ਪਿੰਡ 'ਚ ਆ ਜਾਂਦਾ ਸੀ, ਘਰ ਚਲਿਆ ਜਾਂਦਾ ਸੀ, ਜਿੱਥੋਂ ਜਿੱਥੋਂ ਉਹ ਭਾਈ ਜਾਂ ਉਹ ਬੀਬੀ ਲੰਘਦੀ ਸੀ ਨਾ, ਇਹ ਪੱਕੀ ਨਿਸ਼ਾਨੀ ਸੀ ਵੀ ਇਹ ਜਿਹੜਾ ਨੰਗੇ ਸਿਰ ਤੁਰਿਆ ਜਾਂਦਾ ਹੈ, ਇਹਦਾ ਬਹੁਤ ਨੇੜੇ ਵਾਲਾ ਕੋਈ ਮਰ ਗਿਆ ਤਾਂ ਨੰਗੇ ਸਿਰ ਜਾ ਰਿਹਾ, ਇਹ ਗੱਲ ਮੰਨੀ ਜਾਂਦੀ ਸੀ। ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਇੱਕ ਬਜ਼ੁਰਗ ਖੂਹ ਤੇ ਨਹਾ ਕੇ ਭੁਲੇਖੇ ਨਾਲ ਨਾ ਪੱਗ ਜਿਹੜੀ ਸੀ ਸਿਰ ਤੇ ਰੱਖਣੀ ਭੁੱਲ ਗਿਆ, ਨੰਗੇ ਸਿਰ ਹੀ ਆ ਗਿਆ ਘਰ। ਬਸ ਜਿਹੜੀ ਜਿਹੜੀ ਗਲੀ ਚੋਂ ਲੰਘ ਗਿਆ ਲੋਕ ਵੀ ਮਗਰੀ ਤੁਰ ਪਏ, ਅਫਸੋਸ ਕਰੋ ਪਤਾ ਨੀ ਕੌਣ ਮਰ ਗਿਆ, ਖੁਸਤਨਾ
ਵਾਹਿਗੁਰੂ।
ਉਹ ਤੇ ਸਿੱਧਾ ਅੰਦਰ ਵੜ ਗਿਆ ਆਪਣੇ ਕਮਰੇ ਚ, ਉਹ ਤੇ ਸਿੱਧਾ ਅੰਦਰ ਵੜ ਗਿਆ ਤੇ ਲੋਕਾਂ ਨੇ ਬਾਹਰ ਭੂਰਾ ਵਿਛਾ ਲਿਆ ਥੱਲੇ ਪੱਲੜ ਵਿਛ ਗਏ ਨੂੰਹ ਨੇ ਵੇਖਿਆ ਨੂੰਹ ਵੀ ਰੋਣ ਲੱਗ ਪਈ ਉੱਚੀ ਉੱਚੀ ਵੀ ਮੇਰਾ ਸਹੁਰਾ ਜਿਹੜਾ ਨੰਗੇ ਸਿਰ ਆ ਗਿਆ ਕੋਈ ਮਰ ਗਿਆ ਹੋਣਾ ਚਲੋ ਜੀ ਉਹ ਬਾਹਰ ਪੱਲੜ ਵਿਛ ਗਏ ਬੀਬੀਆਂ ਬਹਿ ਗਈਆਂ ਭਾਈ ਬਹਿ ਗਏ ਉਹ ਅੰਦਰ ਵੜਿਆ ਹੋਇਆ ਉਹਨੂੰ ਕੋਈ ਪਤਾ ਨਹੀਂ ਵੀ ਬਾਹਰ ਕੀ ਹੋ ਰਿਹਾ ਲੱਗ ਪਏ ਰੌਲਾ ਪਾਉਣ ਲੋਕ ਸਿਆਪੇ ਆਇਆ ਸਿਆਪਾ ਕਰਨ ਲੋਕ ਆ ਗਏ ਰੰਡਾ ਪੁਰਸ਼ ਜੁੜੇ ਲੈ ਪੰਗੇ ਬੀਬੀਆਂ ਤੇ ਭਾਈ ਆ ਗਏ ਸਾਰੇ ਇਕੱਠੇ ਹੋ ਕੇ ਨਾਇਣ ਆ ਗਈ ਨਾਇਣ ਨਾਇਣ ਕੌਣ ਹੁੰਦੀ ਹੈ ਜਿਹੜੀ ਵੈਣ ਪਾਉਣ ਵਾਲੀ ਹੋਵੇ ਕੀਰਨੇ ਪਾਉਣ ਵਾਲੀ ਉਹ ਆ ਗਈ ਉਹ ਰੋਂਦੀਆਂ ਰੋਂਦੀਆਂ ਨੂੰ ਪੁੱਛਦੀ ਹੈ ਸਹੁਰੇ ਜਿਹੜਾ ਬਜ਼ੁਰਗ ਉਹਦੀ ਨੂੰਹ ਨੂੰ ਵੀ ਬੀਬੀ ਰੋ ਤੇ ਰਹੀਆਂ ਸਾਰੀਆਂ ਤੇ ਮੈਨੂੰ ਇਹ ਤੇ ਦੱਸੋ ਵੀ ਕੀਰਨਾ ਕਿਹਦੇ ਨਾਂ ਦਾ ਪਾਵਾਂ ਕੀਰਨਾ ਕਿਹਦੇ ਨਾਂ ਦਾ ਪਾਵਾਂ ਲੋ ਵੇਖ ਲੋ ਲੋਕ ਕੀਰਨੇ ਪਾਉਣ ਵਾਸਤੇ ਵੀ ਨੈਣਾ ਨੂੰ ਸੱਦਦੇ ਨੇ ਆ ਕੋ ਸਤਨਾ
ਸ੍ਰੀ ਵਾਹਿਗੁਰੂ
ਕਹਿਣਗੇ ਫਲਾਣੇ ਥਾਂ ਤੇ ਉਹ ਬੀਬੀ ਨੂੰ ਵੈਣ ਬੜੇ ਸੋਹਣੇ ਪਾਉਣੇ ਆਉਂਦੇ ਨੇ ਉਹ ਫਲਾਣਾ ਮਰ ਗਿਆ ਇਹਨੂੰ ਅੱਗੇ ਲਾ ਕੇ ਲੈ ਕੇ ਚੱਲੋ ਇਹੋ ਜਿਹਾ ਟਕਵੰਜ ਕਰਨ ਦੀ ਕਿਆ ਲੋੜ ਹੈ ਨਾਲੇ ਇੱਕ ਗੱਲ ਯਾਦ ਰੱਖੋ ਉਹ ਜਿਹਨੂੰ ਅੰਦਰੋਂ ਲੱਗੀ ਹੋਵੇ ਨਾ ਉਹਨੂੰ ਕੋਈ ਸ਼ਬਦਾਵਲੀ ਨਹੀਂ ਸੁੱਝਦੀ ਆ ਕੋ ਸਤਨਾ
ਵਾਹਿਗੁਰੂ
ਉਹ ਤੇ ਤਾਂ ਹੀ ਮਾਰੂ ਉਹ ਤੇ ਚੀਖਾ ਮਾਰੂ ਉਹਨੂੰ ਕੋਈ ਵੈਣ ਥੋੜਾ ਸੁੱਝਦੇ ਨੇ ਉਦੋਂ ਉਹ ਨੈਣ ਪੁੱਛਦੀ ਹੈ ਨਾਇਣ ਪੁੱਛਦੀ ਪਿੱਟ ਦੀਆਂ ਕਿਸਦੇ ਨਾਉ ਅਲਾਣੀ ਅੰਗੇ ਮੈਂ ਕਿਹਦੇ ਨਾਂ ਦਾ ਵੈਣ ਪਾਵਾਂ ਸਹੁਰੇ ਪੁੱਛੋ ਜਾਏ ਕੇ ਕੌਣ ਮੂਆ ਨੂੰ ਉੱਤਰ ਮੰਗੇ ਜਾ ਕੇ ਅੰਦਰ ਜਾ ਕੇ ਨੂੰ ਕਹਿੰਦੀ ਬਾਪੂ ਜੀ ਕੌਣ ਮਰ ਗਿਆ ਕਹਿੰਦੇ ਕੋਈ ਵੀ ਨਹੀਂ ਨੰਗੇ ਸਿਰ ਕਿਉਂ ਆਇਓ ਕਹਿੰਦਾ ਧੀਏ ਭੁਲੇਖੇ ਨਾਲ ਕੱਪੜਾ ਲੈਣਾ ਭੁੱਲ ਗਿਆ ਬਸ ਫਿਰ ਕਾਵਾਂ ਰੌਲਾ ਮੂਰਖ ਸੰਗੇ ਇੱਕ ਮੂਰਖ ਦੀ ਮੂਰਖਤਾਈ ਕਰਕੇ ਸਿਰ ਤੇ ਕੱਪੜਾ ਨਾ ਲੈਣ ਕਰਕੇ ਕਾਵਾਂ ਰੌਲਾ ਪੈ ਗਿਆ ਖੁ ਸਤਨਾ
ਵਾਹਿਗੁਰੂ
ਲੋ ਅੱਜ ਹੁਣ ਕੀ ਕਾਵਾਂ ਰੌਲਾ ਪਾਵਾਂਗੇ ਸਿਰ ਢੱਕਿਆ ਦੀਂਦੇ ਹੀ ਨਹੀਂ ਕਿਸੇ ਦਾ ਦਿਖਦਾ ਹੀ ਨਹੀਂ ਜਿੱਧਰ ਮਰਜ਼ੀ ਚਲੇ ਜਾਓ ਮੇਰੀ ਸਿੱਖ ਵੀਰਾਂ ਤੇ ਸਿੱਖ ਭੈਣਾਂ ਦੇ ਚਰਨਾਂ ਚ ਬੇਨਤੀ ਹੋਰ ਕਿਸੇ ਦਾ ਧਰਮ ਆਗਿਆ ਦਿੰਦਾ ਤੇ ਉਹਨਾਂ ਦੀ ਮਰਜ਼ੀ ਹੈ ਪਰ ਗੁਰਮਤ ਵਿੱਚ ਇਹ ਮਰਿਆਦਾ ਹੈ ਵੀ ਸਿੱਖ ਭੈਣ ਦਾ ਤੇ ਸਿੱਖ ਵੀਰ ਦਾ ਸਿਰ ਸਦਾ ਢੱਕਿਆ ਰਹਿਣਾ ਚਾਹੀਦਾ ਕਿਉਂ ਕਿਉਂਕਿ ਸਾਨੂੰ ਸਾਡੇ ਪਤੀ ਦੀ ਸ਼ਰਮ ਹੈ ਪਤੀ ਸਾਡਾ ਸਾਰਿਆਂ ਦਾ ਕੌਣ ਹੈ ਜੀਵ ਰੂਪ ਇਸਤਰੀ ਹੈ ਤੇ ਪਤੀ ਪਰਮੇਸ਼ਰ ਹੈ ਅਸੀਂ ਉਹਦੇ ਪੁੱਤਰ ਹਨ ਉਹ ਸਦਾ ਜਿਉਂਦਾ ਹੈ ਇਸ ਕਰਕੇ ਭਾਈ ਸਿਰ ਸਦਾ ਢੱਕ ਕੇ ਰੱਖਣ ਦਾ ਸੁਭਾਅ ਬਣਾਓ ਗੁਰਸਿੱਖੋ ਇਹ ਜ਼ਰੂਰੀ ਹੈ ਤੇ ਬੱਚਿਆਂ ਦੇ ਨਾਮਕਰਨ ਕਰਨੇ ਨੇ ਹੁਕਮਨਾਮਾ ਲੈ ਕੇ ਹਰ ਕੰਮ ਜਿਹੜਾ ਹੈ ਉਹ ਗੁਰਮਤ ਅਨੁਸਾਰ ਹੋਣਾ ਚਾਹੀਦਾ ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਿਆ ਹੋਣਾ ਵੀ ਸਾਨੂੰ ਇੰਜ ਕਿਉਂ ਕਹਿ ਦਿੱਤਾ ਅਸੀਂ ਤੇ ਨੰਗੇ ਸਿਰ ਹੀ ਰਹਿੰਦੇ ਹਾਂ ਸਾਡਾ ਤੇ ਸਿਰ ਢੱਕਿਆ ਹੀ ਨਹੀਂ ਹੁੰਦਾ ਕਦੇ ਪਰ ਕੋਈ ਗੱਲ ਨਹੀਂ ਕਈ ਵਾਰੀ ਦੁੱਖ ਤੇ ਲੱਗਦਾ ਹੀ ਹੈ ਪਰ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਗੱਲ ਪੱਲੇ ਬੰਨ ਕੇ ਲੈ ਜਾਣਗੇ ਵੀ ਮੈਨੂੰ ਮੇਰੇ ਗੁਰੂ ਤੋਂ ਵੱਧ ਕੋਈ ਨਹੀਂ ਪਿਆਰਾ ਖੁ ਸਤਨਾਮ
ਸ੍ਰੀ ਵਾਹਿਗੁਰੂ
ਜੇ ਮੈਨੂੰ ਮੇਰੇ ਗੁਰੂ ਦੀ ਖੁਸ਼ੀ ਸਿਰ ਢੱਕਣ ਨਾਲ ਮਿਲਦੀ ਹੈ ਤੇ ਮੈਨੂੰ ਜੇ ਸਿਰ ਢੱਕਣ ਨਾਲ ਮੇਰੇ ਸਤਿਗੁਰੂ ਖੁਸ਼ ਹੁੰਦੇ ਨੇ ਜੇ ਸਿਰ ਢੱਕਣ ਨਾਲ ਮੇਰੇ ਸਤਿਗੁਰਾਂ ਦੀ ਖੁਸ਼ੀ ਮਿਲਦੀ ਹੈ ਤੇ ਮੈਨੂੰ ਹੋਰ ਕੀ ਚਾਹੀਦਾ ਅੰਮ੍ਰਿਤ ਧਾਰੀਆਂ ਦਾ ਸਿਰ ਵੀ ਮੈਂ ਨੰਗਾ ਵੇਖਿਆ ਉਧਰੋਂ ਸ੍ਰੀ ਸਾਹਿਬ ਵੀ ਪਾਈ ਹੈ ਸਿਰ ਨੰਗਾ ਇਹ ਨਹੀਂ ਇਹ ਮਰਿਆਦਾ ਦੇ ਵਿੱਚ ਰਹਿ ਕੇ ਮਰਿਆਦਾ ਪੁਰਸ਼ੋਤਮ ਜਦੋਂ ਕੋਈ ਗੁਰਸਿੱਖ ਤੁਹਾਡੇ ਕੋਲੋਂ ਦੀ ਲੰਘੇਗਾ ਨਾ ਉਹ ਵੇਖੇਗਾ ਵੀ ਸ੍ਰੀ ਸਾਹਿਬ ਵੀ ਤੇ ਸਿਰ ਵੀ ਨੰਗਾ ਵੀ ਇਹਨਾਂ ਨੇ ਸ੍ਰੀ ਸਾਹਿਬ ਪਾਈ ਤੇ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਸ੍ਰੀ ਸਾਹਿਬ ਪਾਈ ਦੀ ਕਿਉਂ ਹੈ ਖੁ ਸਤਨਾ
ਵਾਹਿਗੁਰੂ
ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਫਿਰ ਨਹੀਂ ਆਨੰਦ ਮਰਿਆਦਾ ਰਹਿਤ ਕੀ ਹੈ ਸਾਡੀ ਪੰਜਾਂ ਕਕਾਰਾਂ ਦੀ ਵੀ ਕੋਈ ਰਹਿਤ ਕੰਗੇ ਦੀ ਕੋਈ ਰਹਿਤ ਹੈ ਕਛਹਿਰੇ ਦੀ ਕੋਈ ਰਹਿਤ ਹੈ ਕੜੇ ਦੀ ਕੋਈ ਰਹਿਤ ਹੈ ਸ੍ਰੀ ਸਾਹਿਬ ਦੀ ਕੋਈ ਰਹਿਤ ਹੈ ਕੇਸਾਂ ਦੀ ਰਹਿਤ ਹੈ ਕੋਈ ਕਕਾਰ ਸਾਡੇ ਕੋਲ ਹੈ ਇਹਨੇ ਰਹਿਤ ਦਾ ਪਤਾ ਹੀ ਕੋਈ ਨਹੀਂ ਵੀ ਇਹਦੀ ਰਹਿਤ ਵੀ ਕੀ ਹੈ ਚਲੋ ਮੈਂ ਆਉਣ ਵਾਲੇ ਦੀਵਾਨਾਂ ਵਿੱਚ ਅੱਗੇ ਦੀਵਾਨ ਲੱਗਣੇ ਨੇ ਉੱਥੇ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਜ਼ਰੂਰ ਕਰਾਂਗਾ ਕਿ ਪੰਜਾਂ ਕਕਾਰਾਂ ਦੀ ਰਹਿਤ ਕੀ ਹੈ ਇਹ ਕਾਹਦੇ ਵਾਸਤੇ ਪਾਉਣੇ ਨੇ ਇਹ ਹੈ ਕਾਹਦੇ ਵਾਸਤੇ ਨੇ ਤੇ ਇਹ ਕਿਰਪਾਨ ਕਾਹਦੇ ਵਾਸਤੇ ਮੈਂ ਤੁਹਾਡੇ ਇੱਥੇ ਵੇਖਿਆ ਕਈ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦੇ ਗੁਰੂ ਨਾਨਕ ਨੂੰ ਮੰਨਦੇ ਹਾਂ ਕਿਉਂ ਜੀ ਧੰਨ ਗੁਰੂ ਨਾਨਕ ਤੇ ਠੀਕ ਹੈ, ਗੁਰੂ ਗੋਬਿੰਦ ਸਿੰਘ ਨੂੰ ਨੀ ਮੰਨਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਖਾੜਕੂ ਸੀ, ਉਹ ਤੇ ਕਿਰਪਾਨਾਂ ਚੁੱਕਦੇ ਸੀ, ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮੰਨਦੇ ਹੀ ਨਹੀਂ। ਇਹਦੇ ਬਾਰੇ ਮੈਂ ਤੁਹਾਡੇ ਚਰਨਾਂ 'ਚ ਜ਼ਰੂਰ ਗੁਜ਼ਾਰਿਸ਼ ਕਰਾਂਗਾ ਆਉਣ ਵਾਲੇ ਦੀਵਾਨਾਂ 'ਚ ਵੀ ਗੁਰੂ ਗੋਬਿੰਦ ਸਿੰਘ ਦੇ ਹੱਥ 'ਚ ਕਿਰਪਾਨ ਜਿਹੜੀ ਹੈ ਉਹ ਕਾਹਦਾ ਚਿੰਨ੍ਹ ਸੀ, ਉਹਦੇ ਪਿੱਛੇ ਸਿਧਾਂਤ ਕੀ ਹੈ, ਅਸਲੀ ਮਰਿਆਦਾ ਕੀ ਹੈ, ਅਰਥ ਕੀ ਹੈ ਮਹਾਰਾਜ ਦੇ ਹੱਥ 'ਚ ਸ੍ਰੀ ਸਾਹਿਬ ਫੜਨ ਦਾ, ਉਹ ਵੇਖ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ। ਮੈਂ ਬੇਨਤੀ ਕਰ ਰਿਹਾ ਸਾਂ ਜਿਹੜਾ ਵੀ ਕੋਈ ਵੱਡਾ ਹੋ ਕੇ ਜਿਹੋ ਜਿਹਾ ਉਹਨੇ ਬਣਨਾ ਹੋਵੇ ਉਹੋ ਜੇ ਉਹ ਬਚਪਨ ਤੋਂ ਕੌਤਕ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਲੇਲਾ ਹੱਥ 'ਚ, ਬੀਬੀਆਂ ਨੇ ਪਾਣੀ ਭਰਨ ਜਾਣਾ, ਮਾਰਨਾ ਗੁਲੇਲਾ ਤੇ ਘੜਾ ਭੰਨ ਦੇਣਾ ਪਾਣੀ ਸਾਰਾ ਉੱਤੇ। ਬੀਬੀਆਂ ਨੇ ਆ ਕੇ ਮਾਤਾ ਜੀ ਕੋਲ ਸ਼ਿਕਾਇਤ ਕਰਨੀ, ਮਾਤਾ ਗੁਜਰ ਕੌਰ ਜੀ ਕੋਲ, ਮਾਤਾ ਜੀ
ਮਾਰ ਕੇ ਗੁਲੇਲੇ ਘੜੇ ਭੰਨਦਾ, ਮਾਤਾ ਤੇਰਾ ਲਾਲ ਲਾਡਲਾ, ਸਾਡੇ ਮਾਰ ਕੇ ਗੁਲੇਲੇ ਘੜੇ ਭੰਨਦਾ, ਮਾਤਾ ਤੇਰਾ ਲਾਲ ਲਾਡਲਾ।
ਕਿਤੇ ਨਾਰਾਜ਼ ਤੇ ਨਹੀਂ ਹੋ ਗਈਆਂ ਮੇਰੇ ਨਾਲ? ਬੋਲੋ ਭੈਣੋ,
ਸਾਡੇ ਮਾਰ ਕੇ ਗੁਲੇਲੇ ਘੜੇ ਭੰਨਦਾ, ਮਾਤਾ ਜੀ ਤੇਰਾ ਲਾਲ ਲਾਡਲਾ, ਸਾਡੇ ਮਾਰ ਕੇ ਗੁਲੇਲੇ ਘੜੇ, ਮਾਤਾ ਤੇਰਾ ਲਾਲ ਲਾਡਲਾ। ਬੋਲੋ
ਪੜੋ, ਵਾਹਿਗੁਰੂ ਮਾਤਾ ਗੁਜਰ ਕੌਰ ਜੀ ਕੋਲ ਆ ਕੇ ਬੇਨਤੀ ਕੀਤੀ। ਮਾਤਾ ਜੀ ਨੇ ਘੜੇ ਨਵੇਂ ਦੇਤੇ, ਅਗਲੇ ਦਿਨ ਉਹ ਵੀ ਭੰਨਤੇ, ਫਿਰ ਘੜੇ ਨਵੇਂ ਦੇਤੇ ਉਹ ਵੀ ਭੰਨਤੇ, ਉਹ ਫੇਰ ਆ ਜਾ ਕਰਨ। ਮਾਤਾ ਜੀ ਕਹਿੰਦੇ ਨੇ ਮੈਂ ਆਪਣੇ ਲਾਲ ਨੂੰ ਕੁਝ ਨਹੀਂ ਕਹਿਣਾ, ਤੁਸੀਂ ਗਾਗਰਾਂ ਲੈ ਜਾਓ। ਆਖੋ ਸਤਨਾਮ, ਪਿੱਤਲ ਦੀਆਂ ਗਾਗਰਾਂ ਲੈ ਜਾਓ ਤੁਸੀਂ, ਮੈਂ ਆਪਣੇ ਲਾਲ ਨੂੰ ਨਹੀਂ ਕੁਝ ਕਹਿਣਾ। ਇੱਧਰ ਗਾਗਰਾਂ ਆ ਗਈਆਂ, ਮਹਾਰਾਜ ਨੇ ਹਥਿਆਰ ਬਦਲ ਲਿਆ, ਗਲੇਲਿਆਂ ਤੋਂ ਤੀਰ ਕਮਾਨ। ਆਖੋ ਸਤਨਾਮ, ਹੁਣ ਗਲੇਲਾ ਤੇ ਉਹ ਭੰਨਦਾ ਨਹੀਂ ਸੀ, ਤੀਰ ਕਮਾਨ ਮਾਰਿਆ ਕਰਨ, ਇੱਧਰੋਂ ਦੀ ਜਾ ਕੇ ਦੂਜੇ ਪਾਸੇ ਨਿਕਲ ਜਾ ਕਰੇ। ਉਹ ਫਿਰ ਸ਼ਿਕਾਇਤ ਲੈ ਕੇ ਆ ਗਈਆਂ ਬੀਬੀਆਂ। ਇੱਕ ਬੀਬੀ ਆਈ ਕਹਿੰਦੀ ਮਾਤਾ ਜੀ ਤੁਹਾਡੇ ਪੁੱਤਰ ਨੇ ਵੇਖੋ ਖਾਂ ਆ ਗਾਗਰ ਦੇ ਵਿੱਚ ਮਾਰਿਆ ਤੀਰ। ਮਹਾਰਾਜ ਕਹਿੰਦੇ ਲਾਲ, ਮਾਤਾ ਜੀ ਕਹਿੰਦੇ ਲਾਲ ਜੀ ਇਹ ਕੀ ਕੀਤਾ? ਕਹਿੰਦੇ ਮਾਤਾ ਜੀ ਮੈਂ ਤੇ ਇਹਨਾਂ ਦੀ ਜਾਨ ਬਚਾਈ ਹੈ, ਜੇ ਅੱਜ ਮੈਂ ਨਾ ਨਾ ਤੀਰ ਮਾਰਦਾ ਸਾਰੇ ਟੱਬਰ ਨੇ ਮਰ ਜਾਣਾ ਸੀ। ਕਹਿੰਦੇ ਕਿਵੇਂ? ਮਹਾਰਾਜ ਕਹਿੰਦੇ ਇਹਦੇ ਵਿੱਚ ਸੀ ਸੱਪ, ਤੇ ਸੱਪ ਮਾਰਿਆ, ਜਦੋਂ ਵਿੱਚ ਨਿਗਾਹ ਮਾਰੀ ਉਹ ਤੀਰ ਸੱਪ ਦੇ ਵਿੱਚ ਦੀ ਲੰਘਿਆ ਹੋਇਆ। ਮਹਾਰਾਜ ਕਹਿੰਦੇ ਮੈਂ ਤੇ ਜਾਨ ਬਚਾਈ ਇਹਨਾਂ ਦੀ। ਚਰਨਾਂ ਤੇ ਡਿੱਗ ਪਏ, ਕਹਿੰਦੇ ਮਹਾਰਾਜ ਤੁਹਾਡੀਆਂ ਰਮਜਾਨ ਨੂੰ ਤੁਹਾਡੇ ਚੋਜਾਂ ਨੂੰ ਤੁਸੀਂ ਵੀ ਜਾਣਦੇ, ਅਸੀਂ ਨਹੀਂ ਜਾਣ ਸਕਦੇ। ਮਹਾਰਾਜ ਦੇ ਚੋਜ ਨਿਆਰੇ ਪਟਨਾ ਸਾਹਿਬ ਦੀਆਂ ਗਲੀਆਂ ਦੇ ਵਿੱਚ। ਮਾਤਾ ਗੁਜਰੀ ਦੇ ਸਮਾਨ ਹੈ ਕੌਣ ਮਾਤਾ, ਜਿਹਦੀ ਗੋਦੀ ਵਿੱਚ ਸਿਰਜਨ ਹਾਰ ਖੇਡੇ, ਉਹਨਾਂ ਬਾਲਕਾਂ ਵਰਗਾ ਹੈ ਕੌਣ ਭਾਈ, ਦੁਸ਼ਟ ਦਮਨ ਬਣ ਜਿਨ੍ਹਾਂ ਦਾ ਯਾਰ ਖੇਡੇ। ਜਿਨ੍ਹਾਂ ਦੇ ਯਾਰ ਸਨ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਵਰਗਾ ਕੌਣ ਆ? ਉਹਨਾਂ ਦੀ ਕਿੰਨੀ ਕੁ ਕਮਾਈ ਹੋਣੀ ਜਿਨ੍ਹਾਂ ਬੱਚਿਆਂ ਦੇ ਨਾਲ ਪਟਨਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਖੇਡਦੇ ਨੇ, ਜਿੱਥੇ ਖੇਡਦੇ ਸੀ ਆਪ ਨਰਾਇਣ, ਧੰਨ ਗਲੀਆਂ ਪਟਨੇ ਦੀਆਂ। ਲੋ ਬੋਲੋ ਅੱਧੀ ਅੱਧੀ,
ਜਿੱਥੇ ਖੇਡਦੇ ਸੀ ਆਪ ਨਰਾਇਣ, ਧੰਨ ਗਲੀਆਂ ਪਟਨੇ।
ਸਾਹਿਬ ਦੀਆਂ ਗਲੀਆਂ ਧੰਨ ਸਨ ਜਿੱਥੇ ਆਪ ਨਾਰਾਇਣ ਖੇਡੇ, ਆਪ ਭਗਵਾਨ ਪਰਮੇਸ਼ਰ ਆਪ ਗਲੀਆਂ ਦੇ ਵਿੱਚ ਖੇਡੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਜੀ ਗਲੀਆਂ ਦੇ ਵਿੱਚ ਖੇਡਦੇ ਨੇ। ਸ਼ਿਵਦੱਤ ਪੰਡਿਤ ਕਹਿੰਦਾ ਲੋਕ ਬੜੀ ਸੋਭਾ ਕਰਦੇ ਨੇ, ਮੈਂ ਤਾਂ ਮੰਨਾਂਗਾ ਜੇ ਰਾਮ ਰੂਪ ਹੋ ਕੇ ਦਰਸ਼ਨ ਦੇਣਗੇ। ਸ਼ਿਵਦੱਤ ਪੰਡਿਤ ਨੂੰ ਗੋਬਿੰਦ ਰਾਏ ਜੀ ਨੇ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ। ਰਾਜਾ ਫਤਿਹ ਚੰਦ ਮੈਣੀ ਔਲਾਦ ਨਾ ਹੋਈ ਉਹਦੇ ਘਰ ਚ, ਤੇ ਉਹਦੇ ਘਰ ਵਾਲੀ ਬੀਬੀ ਉਹਨੂੰ ਵੀ ਰਾਣੀ ਮੈਣੀ ਕਹਿੰਦੇ ਨੇ ਲੋਕ, ਰਾਣੀ ਮੈਣੀ ਫਤਿਹ ਚੰਦ ਦੇ ਘਰ ਵਾਲੀ। ਔਲਾਦ ਨਾ ਹੋਈ, ਬੜਾ ਸਮਾਂ ਲੰਘ ਗਿਆ ਤੇ ਸ਼ਿਵਦੱਤ ਪੰਡਿਤ ਕੋਲ ਗਏ ਦੋਵੇਂ ਪਤੀ ਪਤਨੀ, ਕਹਿੰਦੇ ਜੀ ਸਾਡੇ ਘਰ ਔਲਾਦ ਨਹੀਂ ਹੈ, ਕੋਈ ਕਿਰਪਾ ਕਰ ਦਿਓ, ਮਿਹਰ ਕਰ ਦਿਓ ਸਾਡੇ ਤੇ। ਪੰਡਿਤ ਕਹਿੰਦਾ ਜੇ ਬਖਸ਼ਿਸ਼ ਪ੍ਰਾਪਤ ਕਰਨੀ ਹੈ, ਜੇ ਪੁੱਤਰ ਪ੍ਰਾਪਤੀ ਚਾਹੁੰਦੇ ਹੋ ਨਾ, ਤੇ ਫਿਰ ਗੋਬਿੰਦ ਰਾਏ ਜੀ ਦੇ ਚਰਨਾਂ ਚ ਬੇਨਤੀ ਕਰੋ। ਰਾਣੀ ਕਹਿੰਦੀ ਜੀ ਅਸੀਂ ਘਰ ਜਾ ਕੇ ਆਈਏ ਉਹਨਾਂ ਦੇ ਬੇਨਤੀ ਕਰਨ। ਕਹਿੰਦੇ ਘਰ ਬੈਠੀ ਹੋਈ ਪਕਾਰੀ ਚੱਲ ਆਪੇ ਹੀ ਆ ਜਾਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸੱਦਣ ਦੀ ਤੇ ਲੋੜ ਹੀ ਨਹੀਂ।
ਸਤਿ ਸ੍ਰੀ ਅਕਾਲ,
ਸੱਦਣ ਦੀ ਲੋੜ ਨਹੀਂ, ਗੁਰੂ ਨਾਨਕ ਦਾ ਦਰ ਹੈ ਹੀ ਐਸਾ। ਜੈਸੇ ਤੋ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖ ਦਖਵਾਵਈ। ਵੈਦ ਕੋਲ ਕਈ ਤਰ੍ਹਾਂ ਦੇ ਲੋਕ ਜਾਂਦੇ ਨੇ, ਜਿਹੋ ਜਿਹੀ ਬਿਮਾਰੀ ਹੋਵੇ ਉਹੋ ਜਿਹਾ ਇਲਾਜ ਕਰ ਦਿੰਦਾ, ਕਿਸੇ ਨੂੰ ਕੋਈ ਦਵਾਈ, ਕਿਸੇ ਨੂੰ ਕੋਈ ਦਵਾਈ। ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਮਿਤ, ਜੋਈ ਜਾਹੀ ਜੋਗ ਜੋਈ ਜਾਹੀ ਜੋਗ ਤੈਸੀ ਤਹਿਲ ਬਤਾਵੇ। ਮੰਤਰੀਆਂ ਕੋਲ, ਰਾਜਿਆਂ ਕੋਲ ਲੋਕ ਜਾਂਦੇ ਨੇ, ਉਹਨਾਂ ਦੇ ਹਿਸਾਬ ਨਾਲ ਨੌਕਰੀ ਦੇ ਦਿੰਦੇ ਨੇ। ਕੋਈ ਫੌਜੀ ਹੈ, ਕੋਈ ਮਿਲਟਰੀ ਚ ਹੋ ਗਿਆ, ਕੋਈ ਪੁਲਿਸ ਵਿੱਚ ਹੋ ਗਿਆ, ਕੋਈ ਆਫਿਸਰ ਬਣ ਗਿਆ, ਕੋਈ ਕਿਸੇ ਮਹਿਕਮੇ ਚ, ਕੋਈ ਕਿਸੇ ਮਹਿਕਮੇ ਚ। ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇ ਦੇ ਦੁੱਖਨ ਮਟਾਵੇ। ਦਾਨੀ ਪੁਰਸ਼ਾਂ ਕੋਲ ਵੀ ਲੈਣਾ ਲੱਗੀਆਂ ਰਹਿੰਦੀਆਂ ਨੇ, ਕੋਈ ਕੰਬਲ ਮੰਗਦਾ ਕੰਬਲ ਦੇ ਤਾ, ਕੋਈ ਮਾਇਆ ਮੰਗਦਾ ਮਾਇਆ ਦੇ ਤੀ, ਲੜਕੀ ਦੀ ਸ਼ਾਦੀ ਕਰਾ ਦਿਓ ਲੜਕੀ ਦੀ ਸ਼ਾਦੀ ਕਰਾ ਦਿੱਤੀ, ਘਰ ਬਣਾ ਦਿਓ ਘਰ ਬਣਾ ਦਿੱਤਾ। ਦਾਨੀ ਪੁਰਸ਼ ਜਿਹੜੇ ਹੁੰਦੇ ਨੇ ਇਸੇ ਤਰ੍ਹਾਂ। ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਗੁਰੂ ਦੇ ਚਰਨਾਂ ਚ ਵੀ ਅਨੇਕਾਂ ਆਉਂਦੇ ਨੇ। ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਹੋਵੇ ਮਹਾਰਾਜ ਪੂਰੀ ਕਰ ਦਿੰਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਹੁਣ ਭਾਵਨਾ ਕੀ ਹੈ, ਭਾਵਨਾ ਕੀ ਹੈ? ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਜ਼ਮੀਨ ਮੰਗਦਾ, ਕੋਈ ਘਰ ਦੇ ਸੁੱਖ ਮੰਗਦਾ ਹੈ, ਪਰ ਮੰਗਣਾ ਕੀ ਚਾਹੀਦਾ? ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੇ ਮੰਗਣਾ ਹੈ ਤੇ ਮਹਾਰਾਜ ਤੋਂ ਮੰਗੀਏ, ਸੱਚੇ ਪਾਤਸ਼ਾਹ ਤੇਰੀ ਪਨਾਹ ਹੈ ਖੁਦਾਏ, ਤੂੰ ਬਖਸ਼ੰਦਗੀ ਸੇਖ ਫੈਦਾ ਖੈਰ ਦੀਜੈ
ਬੰਦਗੀ।
ਆਹਾ, ਕਿਤੇ ਇਹ ਮੰਗ ਸਾਨੂੰ ਮੰਗਣੀ ਆ ਜਾਏ ਵੀ ਸੱਚੇ ਪਾਤਸ਼ਾਹ ਸ਼ਰਧਾ ਦੀ ਝੋਲੀ ਵਿਛਾਈ ਹੈ ਤੇ ਮੇਰੀ ਝੋਲੀ ਵਿੱਚ ਬੰਦਗੀ ਦੀ ਦਾਤ ਪਾ ਦਿਓ, ਬਾਕੀ ਸਭ ਕੁਝ ਆਪ ਹੀ ਆ ਜਾਏਗਾ। ਬੈਂਕ ਚੋਂ ਤੂੰ ਪੈਸੇ ਕਢਾ ਲੈ, ਜੋ ਮਰਜ਼ੀ ਲੈ, ਬਾਅਦ ਚ ਹਾਥੀ ਦੀ ਪੈੜ ਤੇ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਣਗੀਆਂ, ਕੱਲੀ ਕੱਲੀ ਚੀਜ਼ ਮੰਗਣ ਦੀ ਲੋੜ ਹੀ ਨਹੀਂ ਫਿਰ। ਜਿੱਥੇ MLA ਆ ਜਾਏ ਜ਼ਰੂਰੀ ਨਹੀਂ ਵੀ ਮੁੱਖ ਮੰਤਰੀ ਆਵੇ, ਜਿੱਥੇ ਮੁੱਖ ਮੰਤਰੀ ਆ ਜਾਏ MLA ਨੂੰ ਆਉਣਾ ਹੀ ਪੈਂਦਾ, ਜਿੱਥੇ ਪ੍ਰਧਾਨ ਮੰਤਰੀ ਆ ਜਾਏ ਜ਼ਰੂਰੀ ਨਹੀਂ ਕਿ ਉੱਥੇ ਮੁੱਖ ਮੰਤਰੀ ਆ ਜਾਏ, ਪਰ ਜਿੱਥੇ ਪ੍ਰਧਾਨ ਮੰਤਰੀ ਆ ਜਾਏ ਉੱਥੇ MLA ਨੂੰ ਜਾਂ ਦੂਜਿਆਂ ਨੂੰ ਸਾਰਿਆਂ ਨੂੰ ਪਹੁੰਚਣਾ ਹੀ ਪੈਂਦਾ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਏ ਨਾ ਉੱਥੇ ਸਭ ਕੁਝ ਆਪਣੇ ਆਪ ਹੀ ਆ ਜਾਂਦਾ। ਆਖੋ ਸਤਨਾਮ
ਵਾਹਿਗੁਰੂ।
ਆਪਣੇ ਆਪ ਉੱਥੇ ਸਭ ਕੁਝ ਆ ਜਾਏਗਾ, ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ ਬਰਕਤਾਂ ਸਾਰੀਆਂ ਆ ਜਾਣਗੀਆਂ। ਰਾਣੀ ਮੈਣੀ ਨੂੰ ਸ਼ਿਵਦੱਤ ਕਹਿੰਦਾ ਘਰ ਬੈਠੀ ਨੂੰ ਯਾਦ ਕਰੀ ਚੱਲਿਆ ਕਰ, ਕਹਿੰਦੀ ਸਤ ਵਚਨ। ਹੁਣ ਅਰਦਾਸ ਕਰਦੀ ਰਹੀ ਘਰ ਬੈਠੀ। ਇੱਕ ਦਿਨ ਗੋਬਿੰਦ ਰਾਏ ਜੀ ਬੱਚਿਆਂ ਨਾਲ ਖੇਡਦੇ ਖੇਡਦੇ ਗੋਦੀ ਚ ਬਹਿ ਗਏ ਜਾ ਕੇ, ਕਹਿੰਦੇ ਮਾਂ ਅੱਖਾਂ ਖੋਲ। ਕਹਿੰਦੀ ਮੈਂ ਨਹੀਂ ਖੋਲਣੀਆਂ। ਕਿਉਂ? ਜਦੋਂ ਅੱਖਾਂ ਖੋਲਾਂਗੀ ਤੇ ਚਲੇ ਜਾਓਗੇ, ਹੁਣ ਤੇ ਗੋਦੀ ਚ ਬੈਠੇ ਹੋ, ਜੇ ਮੈਂ ਰੋਜ਼ ਵਿਹਨੀ ਆ, ਗੱਲਾਂ ਵੀ ਕਰਦੇ ਹੋ, ਦਰਸ਼ਨ ਵੀ ਦਿੰਦੇ ਹੋ, ਜਦੋਂ ਮੈਂ ਅੱਖਾਂ ਖੋਲਦੀਆਂ ਤੇ ਚਲੇ ਜਾਂਦੇ ਹੋ, ਲੋਪ ਹੋ ਜਾਂਦੇ ਹੋ, ਸੁਪਨੇ ਚ ਦਰਸ਼ਨ ਹੁੰਦੇ ਨੇ। ਸੁਪਨੇ ਵਿੱਚ ਦਰਸ਼ਨ ਹੁੰਦੇ ਨੇ, सुपने भाई गुरदास जी का बचन ध्यान दे किसी नु सुपने च दर्शन हो जाना अपने प्यारे दे फिर चा किन्ना कोएगा ते कहेगा कि आज मोरे आए हैं आज मोरे आए आज मोरे आए
पवित्र मित्र आज मोरे आए आज मोरे आए हैं आज मोरे आए हैं
आज मोरे आए हैं आज मोरे आए हैं आज मोरे आए हैं आज मोरे आए हैं
आज मोरे आए
बोलो
सपने बिच आए बड़े तरह के चित्र दिखाए आनंद आ रहा सी मेरा प्यारा मित्र सुपने च आया पर मंदे आल लाल लोचन बसाल मुख बचन रसाल ओ दयालु परम दयाल लाल लोचन बसाल अखां बड़ियां सोहणियां ने नेत्र बड़े सोहणे ने नेत्रां नाल मेरे वल तकदे ने निहाल हो रहा मैं परम दयाल लाल लोचन वसाल मुख बचन रसाल मधु मधर प्याए है इन्नी मिठी बोली है शहद नालों भी मिठी
परम दयाल लाल लोचन वसाल मुख बचन रसाल मधु मधर प्याए आज मोरे आए
पर चातरक बोल पिया कहिंदे चातरक कलयुग बोल पिया फिर मेरी मच्छी वाली हालत हो गई
चातरक शब्द सुन अखियां उगर गई भई जल मीन गत बिरहोंज गाए आज मोरे आए हैं
चरित्र चित्र बानक बने बचित्र पावन पवित्र मित्र आज मोरे आए है परम दयाल लाल लोचन बसाल मुख बचन रसाल मधु मधर पे आए सात संगत जी दर्शन हो रहे सी मिठे मिठे बचन पर चातरक शब्द सुन अखियां उगर गई चातरक बोलिया ते अखां खुल गईयां भई जल मीन गत जिवें मच्छी नूं बाहर कढ दिओ तड़फन लग जांदी है बिरहों जगाए है मैं भी तड़फन लग गया सुपने च राणी मैनी कहिंदी आ सुपने च आउंदे हो चले जांदे हो ते मैं तड़फन लग जानी आ मैं नहीं अखां खोलणियां कहिंदे माता सुपने च नहीं अज सचमुच आ गए आखो
सतनाम
खोल अखां रब बह गया गोदी दे विच आके भावना पूरी करन वास्ते ਅੱਜ ਮਹਾਰਾਜ ਬਹਿ ਗਏ ਆ ਕੇ ਵੇਖਿਆ ਨੂਰੀ ਚਿਹਰਾ ਮਹਾਰਾਜ ਦਾ ਤੱਕ ਤੱਕ ਕੇ ਅੱਖਾਂ ਰੱਜਦੀਆਂ ਨਹੀਂ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਦੱਸੋ ਕੀ ਇੱਛਾ ਤੁਹਾਡੇ ਮਨ ਦੀ ਬੇਨਤੀ ਕਰਤੀ ਜਾਣ ਸੁਣੀਆਂ ਰਾਜ ਦੀਆਂ ਗੱਦੀਆਂ ਬਾਜੋ ਪੁੱਤਰਾਂ ਜਾਣ ਸੁਣੀਆਂ ਰਾਜ ਦੀਆਂ ਗੱਦੀ ਬਾਜੋ ਪੁੱਤਰਾਂ ਕਹਿੰਦੇ ਪੁੱਤਰਾਂ ਤੋਂ ਬਿਨਾਂ ਇਹ ਗੱਦੀਆਂ ਸੁਣੀਆਂ ਜਾ ਰਹੀਆਂ ਨੇ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ ਇਹਦਾ ਅਰਥ ਅਸੀਂ ਗਲਤ ਕੱਢੀ ਜਾਂਦੇ ਹਾਂ ਹੁਣ ਤੱਕ ਕਹਿੰਦੇ ਪੁੱਤਰਾਂ ਤੋਂ ਬਿਨਾਂ ਸੰਸਾਰ ਵਿੱਚ ਗੰਢ ਪੈ ਜਾਂਦੀ ਗੰਢ ਮਾਤਾ ਕੌਲਾਂ ਦਾ ਪੁੱਤਰ ਨਹੀਂ ਸੀ ਗੰਢ ਪੈ ਗਈ ਬਈ ਰਾਣੀ ਮੈਣੀ ਦਾ ਵੀ ਕੋਈ ਪੁੱਤਰ ਨਹੀਂ ਹੋਇਆ ਕਿ ਉਹਨਾਂ ਦੀ ਗੰਢ ਪੈ ਗਈ ਬਿਲਕੁਲ ਨਹੀਂ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਚਾਰੇ ਚਲੇ ਗਏ ਕਿ ਮਹਾਰਾਜ ਦੀ ਗੰਢ ਪੈ ਗਈ ਨਹੀਂ ਇਹਦਾ ਭਾਵ ਕੀ ਹੈ ਗੋਰੀ ਸੇਤੀ ਟੁੱਟੈ ਪਤਾਰ ਘਰ ਵਾਲੀ ਦੀ ਤੇ ਪਤਾਰ ਪਤੀ ਦੀ ਆਪਸ ਵਿੱਚ ਟੁੱਟੀ ਰਹਿੰਦੀ ਹੈ ਬਣਦੀ ਨਹੀਂ ਝਗੜਾ ਰਹਿੰਦਾ ਤੇ ਘਰ ਵਿੱਚ ਪੁੱਤਰ ਪੈਦਾ ਹੋ ਜਾਏ ਨਾ ਉਹਨਾਂ ਦੇ ਬਸ ਫਿਰ ਜਿਹੜੀ ਉਹਨਾਂ ਦੀ ਟੁੱਟਦੀ ਟੁੱਟਦੀ ਤਣੀ ਹੈ ਨਾ ਉਹ ਫਿਰ ਪੱਕੀ ਗੰਢ ਪੈ ਜਾਂਦੀ ਪੁੱਤੀ ਗੰਢ ਪਵੇ ਸੰਸਾਰ ਫਿਰ ਛੇਤੀ ਲੜਾਈ ਕਿਉਂਕਿ ਹੁਣ ਪੁੱਤਰ ਹੋ ਗਿਆ ਹੁਣ ਕਾਹਦਾ ਤਲਾਕ ਆ ਕੋ
ਸਤਨਾਮ
ਜਿਹੜੇ ਰਿਸ਼ਤੇ ਹੁੰਦੇ ਨਾ ਕੱਚੇ ਹੁੰਦੇ ਨੇ ਬੱਚਾ ਨਾ ਹੋਵੇ ਉਹ ਮਨ ਚ ਬੀਬੀ ਨੂੰ ਸਹਿਮ ਹੀ ਰਹਿੰਦਾ ਵੀ ਕਿਤੇ ਮੈਨੂੰ ਛੱਡ ਹੀ ਨਾ ਦੇਣ ਕਿਤੇ ਤਲਾਕ ਹੀ ਨਾ ਹੋ ਜਾਏ ਜਦੋਂ ਔਲਾਦ ਹੋ ਜਾਏ ਫਿਰ ਉਹ ਕਿਰਪਾ ਹੋ ਗਈ ਸਮਝ ਲਓ ਬਖਸ਼ਿਸ਼ ਹੋ ਗਈ ਪੁੱਤਰ ਹੋ ਗਿਆ ਉਹਨਾਂ ਦਾ ਆਪਸ ਵਿੱਚ ਪ੍ਰੇਮ ਵੱਧ ਜਾਂਦਾ ਭਾਵ ਕਿ ਉਹਨਾਂ ਦੇ ਰਿਸ਼ਤੇ 'ਚ ਇੱਕ ਪੱਕੀ ਗੰਢ ਪੈ ਜਾਂਦੀ ਇਹਦਾ ਭਾਵ ਇਹ ਹੈ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ ਉਹਨਾਂ ਦਾ ਵੀ ਗੰਢ ਪੈ ਜਾਂਦੀ ਪੱਕੀ ਤੇ ਸੰਸਾਰ ਵਿੱਚ ਫਿਰ ਪੁੱਤਰ ਕਰਕੇ ਵੀ ਇਕੱਠੇ ਰਹਿੰਦੇ ਨੇ ਫਿਰ ਵਿਰਲੇ ਵਿਰਲੇ ਨਾ ਜਿਹੜੇ ਬੱਚੇ ਹੋਣ ਵੀ ਤੇ ਫਿਰ ਵੀ ਜੁਦਾ ਜੁਦਾ ਹੋ ਜਾਣ ਬਾਅਦ 'ਚ ਲੜਾਈਆਂ ਝਗੜੇ ਹੋ ਜਾਣ ਪਰ ਪੁੱਤਰਾਂ ਕਰਕੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਹੋ ਜਾਂਦਾ ਗੰਢ ਪੈ ਜਾਂਦੀ ਹੋਰ ਦੁਨੀਆਂ ਦੇ ਵਿੱਚ ਤੇ ਨਾ ਉਹਨਾਂ ਦਾ ਰਹਿਣਾ ਹੈ ਜਿਹੜੇ ਨਾਮ ਜਪਦੇ ਨੇ ਬੱਚਿਆਂ ਕਰਕੇ ਨਾਮ ਨਾ ਕਿਸੇ ਦਾ ਰਿਹਾ ਤੇ ਨਾ ਕਿਸੇ ਦਾ ਨਾਮ ਰਹਿਣਾ ਸਾਧ ਸੰਗਤ ਜੀ ਉਹ ਕਹਿੰਦੀ ਪੁੱਤਰ ਨੀ ਘਰ 'ਚ ਮਹਾਰਾਜ ਕਹਿੰਦੇ ਕਿਹੋ ਜਿਹਾ ਪੁੱਤਰ ਚਾਹੀਦਾ ਕਹਿੰਦੇ ਤੇਰੇ ਵਰਗਾ ਗੋਬਿੰਦ ਰਾਏ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੁਣ ਕਿਹੜਾ ਚਾਰ ਯੁੱਗ ਭਗਤੀ ਕਰੇ ਉੱਥੇ ਬਹਿ ਕੇ 26 ਸਾਲ 9 ਮਹੀਨੇ ਤੇ 13 ਦਿਨ ਬੰਦਗੀ ਕਰਕੇ ਮਾਤਾ ਗੁਜਰੀ ਨੇ ਆਪਣੇ ਘਰ 'ਚ ਲਿਆਂਦਾ ਹੁਣ ਮਾਤਾ ਜੀ ਕਹਿੰਦੇ ਜੀ ਤੇਰੇ ਵਰਗਾ ਚਾਹੀਦਾ ਮਾਤਾ ਨੂੰ ਕਹਿੰਦੇ ਮੇਰੇ ਵਰਗਾ ਤੇ ਮੈਂ ਹੀ ਹਾਂ ਫਿਰ ਅੱਜ ਤੋਂ ਮੈਂ ਤੇਰਾ ਪੁੱਤ ਤੇ ਤੂੰ ਮੇਰੀ ਮਾਂ ਖੋ ਸਤਨਾਮ
ਸ੍ਰੀ ਵਾਹਿਗੁਰੂ
ਲੋ ਵੇਖ ਲਓ ਨਿੱਕੀ ਜੀ ਉਮਰ ਹੈ ਉਦੋਂ ਵੀ ਕਿਸੇ ਦੇ ਪੁੱਤ ਬਣ ਰਹੇ ਨੇ ਵੱਡੇ ਹੋ ਗਏ ਕਿਸੇ ਦੇ ਪਿਤਾ ਬਣ ਕੇ ਸਿਰ ਤੇ ਹੱਥ ਰੱਖਤਾ ਮਹਾਰਾਜ ਵਰਗੇ ਪਰ ਉਪਕਾਰ ਕੌਣ ਕਰੇਗਾ ਪੌਣੇ 9 ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕਹਿਤਾ ਪਿਤਾ ਜੀ ਜੇ ਇਹਨਾਂ ਹਿੰਦੂਆਂ ਦੇ ਬੱਚੇ ਅਨਾਥ ਹੋ ਰਹੇ ਨੇ ਨਾ ਮੇਰੇ ਅਨਾਥ ਹੋਣ ਨਾਲ ਇਹਨਾਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ ਮੈਨੂੰ ਅਨਾਥ ਹੋ ਜਾਣ ਦਿਓ ਮਹਾਰਾਜ ਕਹਿੰਦੇ ਤੇਰੀ ਮਾਂ ਵਿਧਵਾ ਹੋ ਜਾਏਗੀ ਜੇ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਜਾਣਗੀਆਂ ਤੇ ਮੇਰੀ ਮਾਂ ਨੂੰ ਵਿਧਵਾ ਹੋ ਜਾਂਦੀ ਬੱਚਾ ਵੇਖ ਨਹੀਂ ਸਕਦਾ ਆਪਣੀ ਮਾਂ ਦੇ ਸਿਰ ਤੇ ਚਿੱਟੀ ਚੁੰਨੀ ਲਈ ਵੀ ਵਿਧਵਾ ਹੋ ਜਾਏ ਕਦੇ ਵੀ ਵਿਧਵਾ ਮਾਂ ਨੂੰ ਵੇਖ ਨਹੀਂ ਸਕਦਾ ਪਰ ਮਹਾਰਾਜ ਕਹਿੰਦੇ ਕਿਸੇ ਦੀ ਮਾਂ ਵਿਧਵਾ ਨਾ ਹੋਵੇ ਹੋਵੇ ਨਾ ਅਨਾਥ ਜੱਗ ਤੇ ਅਨਾਥ ਨਾ ਹੋਵੇ ਕੋਈ ਜੱਗ ਤੇ ਮੈਂ ਭਾਵੇਂ ਅਨਾਥ ਹੋ ਜਾ ਵੇਖੋ ਮਹਾਰਾਜ ਦਾ ਜਿਗਰਾ ਕਿਹੋ ਜਿਹਾ ਨਿੱਕੀ ਜੀ ਉਮਰ ਵਿੱਚ ਛੋਟੀ ਜੀ ਉਮਰ ਵਿੱਚ ਆਪਣੇ ਪਿਤਾ ਨੂੰ ਤੋਰਿਆ ਤੇ ਮਾਂ ਦਾ ਰੁਤਬਾ ਦੇਤਾ ਰਾਣੀ ਮੈਣੀ ਨੂੰ ਕਹਿੰਦੇ ਮਾਤਾ ਤੂੰ ਮੇਰੀ ਮਾਂ ਮੈਂ ਤੇਰਾ ਪੁੱਤ ਅੱਜ ਤੋਂ ਮੇਰੀ ਇੱਕ ਮਾਂ ਨਹੀਂ ਮੇਰੀਆਂ ਦੋ ਮਾਵਾਂ ਨੇ ਮਾਤਾ ਗੁਜਰੀ ਤੋਂ ਵੱਧ ਤੇਰੇ ਨਾਲ ਪ੍ਰੇਮ ਰਹੇਗਾ ਮੇਰਾ ਬਸ ਮਾਂ ਕਹਿ ਕੇ ਮਾਂ ਬਣਨ ਵਾਲੀ ਭਾਵਨਾ ਹੀ ਖਤਮ ਕਰਤੀ ਆ ਗੁਰੂ ਸਤਨਾਮ
ਵਾਹਿਗੁਰੂ
ਮਾਂ ਬਣਨ ਵਾਲੀ ਭਾਵਨਾ ਹੀ ਖਤਮ ਕਰ ਦਿੱਤੀ, ਹੋ ਗਈ ਨਾ ਮੇਰ ਮਹਾਰਾਜ ਦੀ। ਬਸ ਫਿਰ ਇੰਨਾ ਪ੍ਰੇਮ ਕੀਤਾ, ਰੋਜ਼ ਮਹਾਰਾਜ ਜਾਇਆ ਕਰਨ ਘੁੰਗਣੀਆਂ ਦਾ ਜਾਂ ਕਹਿ ਲਓ ਬੱਕਲੀਆਂ ਦਾ ਪ੍ਰਸ਼ਾਦ ਅੱਜ ਵੀ ਉੱਥੇ ਵਰਤਦਾ ਹੈ, ਉਹ ਪ੍ਰਸ਼ਾਦ ਬਣਾ ਕੇ ਰਾਣੀ ਮੈਣੀ ਛਕਾਇਆ ਕਰੇ, ਬੜਾ ਪਿਆਰ ਕਰਦੀ ਹੈ। ਜਦੋਂ ਪਟਨਾ ਸਾਹਿਬ ਛੱਡਣ ਦੀ ਵਾਰੀ ਆਈ, ਸਾਰਾ ਪਟਨਾ ਇਕੱਠਾ ਹੋ ਗਿਆ, ਰਾਣੀ ਮੈਣੀ ਵੀ ਇਕੱਲੀ ਸਾਈਡ ਤੇ ਖਲੋਤੀ ਹੈ, ਅੱਖਾਂ ਚੋਂ ਜਾਰ ਜਾਰ ਪਾਣੀ ਚੱਲਦਾ ਹੈ। ਉਹ ਕਹਿੰਦੇ ਜਾਂ ਮਾਂ ਬਣਾਉਣਾ ਨਹੀਂ ਸੀ ਤੇ ਜਾਂ ਫਿਰ ਹੁਣ ਛੱਡ ਕੇ ਨਾ ਜਾਓ, ਜੇ ਛੱਡ ਕੇ ਜਾਣਾ ਸੀ ਤੇ ਮੈਨੂੰ ਮਾਂ ਕਾਹਨੂੰ ਬਣਾਉਣਾ ਸੀ, ਤੁਸੀਂ ਤੇ ਕਹਿੰਦੇ ਸੀ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ, ਤੇ ਹੁਣ ਪੁੱਤ ਚੱਲਿਆ ਕਿੱਥੇ ਆ? ਰਾਣੀ ਮੈਣੀ ਤਾਂ ਹਾਂ ਲੱਗ ਪਈ ਮਾਰਨ ਜਦੋਂ ਮਹਾਰਾਜ ਲੱਗੇ ਜਾਣ, ਕੱਲੀ ਕੋਈ ਰੋਵੇ ਖਲੋਤੀ ਸਾਈਡ ਤੇ। ਮਹਾਰਾਜ ਨੇ ਜਾ ਕੇ ਮਾਤਾ ਦੇ ਗੱਲ ਨੂੰ ਗਲਵੱਕੜੀ ਪਾ ਲਈ, ਸੱਚਮੁੱਚ ਪੁੱਤਰ ਬਣ ਕੇ ਕਹਿੰਦੇ ਮਾਂ ਤੇਰਾ ਕੀ ਖਿਆਲ ਹੈ, ਮੈਂ ਤੇਰੇ ਤੋਂ ਦੂਰ ਚੱਲਿਆ ਜਾਵਾਂਗਾ? ਉਹ ਮੈਂ ਤੇ ਆਪਣੇ ਗੁਰਸਿੱਖਾਂ ਤੋਂ ਪਿਆਰ ਵਾਲਿਆਂ ਤੋਂ ਕਦੇ ਦੂਰ ਨਹੀਂ ਜਾਂਦਾ, ਤੈਨੂੰ ਤੇ ਮੈਂ ਫੇਰ ਆਪਣੀ ਮਾਂ ਬਣਾਇਆ। ਸਤਨਾਮ
ਸ੍ਰੀ ਵਾਹਿਗੁਰੂ।
ਮਾਂ ਤੂੰ ਦੂਰ ਸਮਝੀ ਨਾ ਤੇ ਮੈਂ ਦੂਰ ਜਾਂਦਾ ਨਹੀਂ, ਤੂੰ ਨਾ ਦੂਰ ਸਮਝੀ, ਮੈਂ ਲੋਕਾਂ ਭਾਣੇ ਚੱਲਿਆ, ਪੁੱਤ ਬਣ ਕੇ ਰਹੂੰਗਾ ਮੈਂ ਤੇਰਾ, ਯਾਦ ਕਰੀ ਆਜੂ ਸਾਹਮਣੇ, ਪੁੱਤਰ ਬਣ ਕੇ ਰਵਾਂਗਾ ਮੈਂ ਤੇਰਾ, ਯਾਦ ਕਰੀ ਆਜੂ ਸਾਹਮਣੇ। ਤੈਨੂੰ ਛੱਡ ਕੇ ਨਹੀਂ ਜਾਂਦਾ ਮੈਂ, ਤੂੰ ਯਾਦ ਕਰਿਆ ਕਰੀ, ਤੇਰੇ ਸਾਹਮਣੇ ਆ ਖਲੋਇਆ ਕਰਾਂਗਾ। ਤੇ ਪਟਨਾ ਸਾਹਿਬ ਤੋਂ ਮਹਾਰਾਜ ਚਲੇ ਗਏ, ਪਰ ਰਾਣੀ ਮੈਣੀ ਨੂੰ ਰੋਜ਼ ਦਰਸ਼ਨ ਹੁੰਦੇ ਰਹੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ। ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹਨੇ ਪੌਣੇ 9 ਸਾਲ ਦੀ ਉਮਰ ਚ ਆਪਣੇ ਪਿਤਾ ਨੂੰ ਵਾਰਿਆ। ਮੈਂ ਕਈ ਵਾਰੀ ਸੰਗਤਾਂ ਵਿੱਚ ਬੇਨਤੀ ਕੀਤੀ ਹੈ, ਅੱਜ ਵੱਡੀਆਂ ਵੱਡੀਆਂ ਸਾਡੀਆਂ ਕੋਠੀਆਂ ਨੇ, ਵੱਡੇ ਵੱਡੇ ਮਕਾਨ ਨੇ, ਇਹ ਗੱਲ ਯਾਦ ਰੱਖਿਆ ਕਰੋ, ਸਾਡੀਆਂ ਕੋਠੀਆਂ ਨਾ ਹੁੰਦੀਆਂ ਜੇ ਮਹਾਰਾਜ ਆਪਣਾ ਆਨੰਦਪੁਰ ਨਾ ਛੱਡਦੇ। ਬੈੱਡਾਂ ਤੇ ਸੌਣ ਲੱਗਿਆਂ
ਸਤਿ ਸ੍ਰੀ ਅਕਾਲ,
ਬੈੱਡ ਤੇ ਸੌਣ ਲੱਗਿਆਂ, ਗੱਦਿਆਂ ਤੇ ਸੌਣ ਲੱਗਿਆਂ ਜ਼ਰੂਰ ਯਾਦ ਕਰਿਆ ਕਰੋ, ਸਾਡੇ ਘਰ ਬਾਰ ਬੈੱਡ ਨਹੀਂ ਸੀ ਹੋਣੇ ਜੇ ਮਹਾਰਾਜ ਕੰਡਿਆਂ ਦੀਆਂ ਸੇਜਾਂ ਤੇ ਨਾ ਸੌਂਦੇ। ਜੇ ਆਪਣੇ ਪਿਤਾ ਨੂੰ ਨਾ ਵਾਰਦੇ, ਸਾਡੇ ਪਿਤਾ ਦੀ ਗੋਦ ਦਾ ਨਿੱਘ ਅਸੀਂ ਨਹੀਂ ਸੀ ਮਾਣ ਸਕਦੇ। ਸਾਡੀ ਮਾਂ ਸਾਡੇ ਸਿਰ ਤੋਂ ਪਾਣੀ ਨਾ ਵਾਰਦੀ, ਜੇ ਮਹਾਰਾਜ ਆਪਣੀ ਮਾਂ ਕੁਰਬਾਨ ਨਾ ਕਰਦੇ, ਸਾਡੇ ਪੁੱਤਰਾਂ ਦੇ ਵਿਆਹ ਨਹੀਂ ਸੀ ਹੋਣੇ ਜੇ ਮਹਾਰਾਜ ਆਪਣੇ ਪੁੱਤਾਂ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ।
ਸਤਿ ਸ੍ਰੀ ਅਕਾਲ,
ਅਸੀਂ ਨਾ ਹੁੰਦੇ, ਬੱਚੇ ਨਾ ਹੁੰਦੇ, ਸਾਡਾ ਪਰਿਵਾਰ ਨਾ ਹੁੰਦਾ, ਸਾਡੇ ਘਰ ਨਾ ਹੁੰਦੇ, ਇਹ ਕਹਿ ਲਓ ਆ ਸਾਰਾ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ।
ਸਤਿ ਸ੍ਰੀ ਅਕਾਲ,
ਜੇ ਬਾਜਾਂ ਵਾਲੇ ਨਾ ਜਗਤ ਵਿੱਚ ਆਉਂਦੇ, ਰਾਜ ਹੁੰਦਾ ਰੰਗਣਾ ਦਾ, ਮੁਗਲਾਂ ਦਾ ਹੀ ਰਾਜ ਹੋਣਾ ਸੀ ਇੱਥੇ, ਆ ਸਾਨੂੰ ਖੋਲਣੀ ਸੀ ਜਿਹੜੀ ਅੱਜ ਤੁਰੇ ਫਿਰਨੇ ਅਸੀਂ। ਸਾਧ ਸੰਗਤ ਜੀ ਇੱਥੇ ਇੱਕ ਇੱਕ ਮੁਰਗੇ ਦੇ ਬਦਲੇ ਇੱਕ ਇੱਕ ਸਿੱਖ ਨੂੰ ਵੇਚ ਦਿੰਦੇ ਸੀ, ਇੰਨਾ ਬੁਰਾ ਹਾਲ ਸੀ। ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਸਰਦਾਰੀ ਬਖਸ਼ੀ ਹੈ। ਸਰਦਾਰ ਸਰਦਾਰ ਪੈਸੇ ਵਾਲੇ ਨੂੰ ਨਹੀਂ ਕਹਿੰਦੇ ਵੀ ਇਹਦਾ ਬੜਾ ਤਕੜਾ ਬਿਜ਼ਨਸ ਹੈ, ਸਰਦਾਰ ਹੈ। ਸਰਦਾਰ ਦਾੜੀ ਤੇ ਕੇਸਾਂ ਦਾ ਨਾਂ ਹੈ। ਹੁਣ ਅਸੀਂ ਅਣਜਾਣ ਆ, ਤੁਹਾਨੂੰ ਕੀ ਪਤਾ ਬੰਬੇ 'ਚ ਆਏ ਹਾਂ, ਤੇ ਅਸੀਂ ਤੇ ਦਾੜੀ ਤੇ ਕੇਸ ਵੇਖ ਕੇ ਕਹਿੰਦੇ ਹਾਂ ਨਾ ਵੀ ਆਹ ਸਰਦਾਰ ਨੂੰ ਪੁੱਛੋ ਰਾਹ ਤਾਂ ਇਹਨੂੰ ਪਤਾ ਹੋਣਾ। ਇਹ ਕੀ ਪਤਾ ਉਹਦੀ ਜੇਬ 'ਚ ਦਵਾਨੀ ਹੈ ਵੀ ਕਿ ਨਹੀਂ ਹੈ। ਸਤਨਾਮ
ਸ੍ਰੀ ਵਾਹਿਗੁਰੂ।
ਦਾੜੀ ਕੇਸਾਂ ਦਾ ਨਾਂ ਸਰਦਾਰ ਹੈ, ਤੇ ਜੇ ਕੇਸ ਨਹੀਂ ਤੇ ਦਾੜੀ ਨਹੀਂ ਤੇ ਕਹਿਣਾ ਪਊ ਮੈਂ ਵੀ ਸਰਦਾਰ ਹਾਂ ਜੀ, ਮੈਂ ਵੀ ਸਿੱਖ ਹਾਂ, ਕਹਿਣਾ ਪਊ ਫਿਰ। ਪਰ ਉਹ ਇਹ ਨਿਸ਼ਾਨੀ ਹੈ। ਤੇ ਮੇਰੀ ਬੇਨਤੀ ਹੈ ਬੰਬੇ ਵਾਲਿਓ, ਆਪ ਜੀ ਵੀ ਸਾਰੇ ਦਾੜੀਆਂ ਕੇਸ ਰੱਖੋ, ਮਹਾਰਾਜ ਦੀ ਦਿੱਤੀ ਹੋਈ ਦਾਤ ਨੂੰ ਸੰਭਾਲੋ, ਤੇ ਜਿਹੜਾ ਮੁੱਢਲਾ ਸਾਡਾ ਫਰਜ਼ ਹੈ, ਮੈਂ ਕੱਲ੍ਹ ਵਿਸਥਾਰ ਨਾਲ ਬੇਨਤੀਆਂ ਕੀਤੀਆਂ ਨੇ, ਅੰਮ੍ਰਿਤ ਛਕਣ ਵਾਸਤੇ ਮਨ ਬਣਾਓ। ਤੇ ਨਾਮ ਕੁਝ ਆਏ ਨੇ, ਕੋਈ 50 ਨਾਮ ਆਏ ਨੇ ਅੰਮ੍ਰਿਤ ਛਕਣ ਵਾਲਿਆਂ ਦੇ, ਇਕੱਠ ਦੇ ਹਿਸਾਬ ਨਾਲ, ਇਕੱਠ ਦੇ ਹਿਸਾਬ ਨਾਲ ਘੱਟ ਨੇ ਕਿਉਂਕਿ ਅਜੇ ਨਾਮ 50 ਆਏ ਨੇ। ਤੇ ਮੈਂ ਬੇਨਤੀ, ਉੱਥੇ ਪੰਜਾਬ ਅੰਮ੍ਰਿਤ ਸੰਚਾਰ ਹੋਵੇ ਨਾ, ਤੇ ਜਿੰਨੇ ਦੀਵਾਨ ਇੱਥੇ ਲੱਗੇ ਨੇ ਕਿਉਂਕਿ ਆਉਣ ਤੇ ਵੀ ਸਮਾਂ ਲੱਗਿਆ, ਇੰਨੇ ਸਮੇਂ ਦੇ ਵਿੱਚ ਸਾਧ ਸੰਗਤ ਜੀ 500 ਦਿਨੇ ਛਕ ਲੈਂਦਾ, 500 ਰਾਤ ਛਕ ਲੈਂਦਾ, 1000 ਹੋ ਜਾਣਾ ਸੀ। ਪਰ ਹੁਣ ਐਡੀ ਦੂਰ ਆਏ ਹਾਂ, ਪਰ ਬੰਬੇ ਦੇ ਹਿਸਾਬ ਨਾਲ 50 ਵੀ ਵਾਧੂ ਨੇ ਕਿਉਂਕਿ ਇੱਥੇ ਸਿੱਖ ਘੱਟ ਨੇ। ਪਰ ਸਿੱਖ ਭਾਵੇਂ ਘੱਟ ਨੇ, ਇਕੱਠ ਤੇ ਬਥੇਰਾ ਦੂਰੋਂ ਦੂਰੋਂ ਆਏ ਨੇ, ਇੱਥੇ ਤੇ ਇਕੱਠੇ ਬਥੇਰੇ ਹੋਏ ਨੇ। ਸੋ ਇਸ ਕਰਕੇ ਬੇਨਤੀ ਹੈ ਵੀ ਸਾਰੇ ਅੰਮ੍ਰਿਤਧਾਰੀ ਨੀ ਕਾਂਗਿਆਰੀ ਵੀ ਵਿੱਚ ਹੀ ਹੈ, ਤੇ ਬੇਨਤੀ ਪ੍ਰਵਾਨ ਕਰੋ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਕੱਲ੍ਹ ਨੂੰ 12 ਵਜੇ ਇਸੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਵਸਤਰ ਪਾ ਕੇ ਅੰਮ੍ਰਿਤ ਛਕਣ ਵਾਸਤੇ ਪਹੁੰਚਣਾ ਹੈ। ਜਥੇ ਦੇ ਵਿੱਚੋਂ ਬਾਬਾ ਰਣਜੀਤ ਸਿੰਘ ਜੀ, ਜੋ ਉਹਨਾਂ ਨੇ ਪਹਿਲਾਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰੀ ਹੈ, ਉਹ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਨਾਲ ਲੱਗ ਕੇ 5 ਪਿਆਰੇ ਤਿਆਰ ਕਰਨਗੇ। ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਨੇ, ਜਿਹੜੇ ਜਿਹੜੇ ਜੇ ਗੁਰੂ ਵਾਲੇ ਨਹੀਂ ਬਣੇ, ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਕੇ ਤੇ ਸਿੰਘ ਸਜੋ ਲਾਹਾ ਪ੍ਰਾਪਤ ਕਰੋ, ਗੁਰੂ ਵਾਲੇ ਬਣੋ, ਜਿਹੜਾ ਸਾਡਾ ਮੁੱਢਲਾ ਫਰਜ਼ ਹੈ। ਜਿਵੇਂ ਚੱਪੂ ਤੇ ਕੋਈ ਬੰਦਾ ਮਾਰੀ ਜਾਏ ਬੈਠਾ ਬੇੜੀ 'ਚ, ਤੇ ਜਿਹੜੀ ਰੱਸੀ ਹੈ ਉਹ ਖੁੱਲ ਹੀ ਨਾ, ਪਰ ਵੱਜੇ ਹੀ ਰਹਿ ਜੇ ਕਿੱਲੇ ਨਾਲ, ਤੇ ਚੱਪੂ ਸਾਰਾ ਦਿਨ ਮਾਰੀ ਜਾਏ ਬੇੜੀ ਉੱਥੇ ਖੜੀ ਰਹਿਣੀ। 10 ਦਿਨ ਚੱਪੂ ਮਾਰੀ ਜੇ, 10 ਸਾਲ ਚੱਪੂ ਮਰ ਜੇ, ਜਿੰਨਾ ਚਿਰ ਪਿੱਛੋਂ ਰੱਸਾ ਨਹੀਂ ਖੋਲਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਇਸ ਤਰ੍ਹਾਂ ਗੁਰਮੁਖੋ ਵਕਾਰਾਂ ਨਾਲ ਅਸੀਂ ਵੱਜੇ ਹੋਏ ਹਾਂ, ਮਨਮਤ ਨਾਲ ਵੱਜੇ ਹੋਏ ਹਾਂ, ਚੱਪੂ ਮਾਰੀ ਜਾਂਦੇ ਹਾਂ ਵੀ ਨਿਤਨੇਮ ਵੀ ਕਰ ਲਿਆ, ਸਾਲ ਪਿੱਛੋਂ ਖੰਡ ਪਾਠ ਵੀ ਕਰਾ ਦਿੱਤਾ, ਨਿਤਨੇਮ ਵੀ ਕਰੀ ਗਏ, ਲੰਗਰ ਵੀ ਲਾਈ ਗਏ, ਚੱਪੂ ਜਿੰਨੇ ਮਾਰੀ ਜਿੰਨੇ ਮਰਜ਼ੀ ਮਾਰ ਜਾਓ, ਜ਼ਿੰਦਗੀ ਦੀ ਬੇੜੀ ਉੱਥੇ ਖਲੋਤੀ ਰਹਿਣੀ ਹੈ। ਖੁਸਦਨਾ
ਸ੍ਰੀ ਵਾਹਿਗੁਰੂ,
ਪਹਿਲਾਂ ਰੱਸੀ ਖੋਲਣੀ ਪੈਣੀ ਹੈ। ਪਹਿਲਾਂ ਉਹ ਰੱਸੀ, ਤ੍ਰਿਸ਼ਨਾ ਦੀ ਰੱਸੀ ਜਿਹੜੀ ਹੈ ਉਹ ਖੋਲਣੀ ਪੈਣੀ ਹੈ, ਉਹ 5 ਪਿਆਰੇ ਖੋਲਣਗੇ। ਆਖੋ ਸਤਨਾਮ, 5 ਪਿਆਰੇ ਅੰਮ੍ਰਿਤ ਦੀ ਦਾਤ ਦੇਣਗੇ, ਫਿਰ ਗੱਲ ਬਣੇਗੀ। ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਕੱਲ੍ਹ ਨੂੰ 12 ਵਜੇ ਪਹੁੰਚ ਜਾਣਾ, ਗੁਰੂ ਕੇ ਜਹਾਜ਼ੇ ਚੜ ਜਾਇਓ, ਤਾਂ ਹੀ ਆਪਣਾ ਮਿਲਣ ਦਾ ਇੱਥੇ ਇਕੱਠੇ ਹੋਣ ਦਾ ਫਾਇਦਾ ਹੈ। ਇੱਕ ਬੇਨਤੀ ਕਰਨੀ ਮੈਂ ਵਿੱਚ ਭੁੱਲ ਗਿਆ, 3 ਇਤਿਹਾਸ ਨੇ ਹਜ਼ੂਰ ਸਾਹਿਬ ਦੇ। ਇੱਕ ਮਹਾਰਾਜ ਦਾ ਪਿਛਲੇ ਜਨਮ ਦਾ ਤਪ ਸਥਾਨ ਹੈ, ਦੂਜਾ ਮਹਾਰਾਜ ਸੱਚਖੰਡ ਉੱਥੋਂ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਤੀਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਵੀ ਉੱਥੇ ਦਿੱਤੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਬੇਨਤੀ ਛੋਟੀ ਜੀ ਹੋਰ, ਕਈ ਕਹਿਣਗੇ ਵੀ ਸਮਾਂ ਉੱਪਰ ਹੋ ਰਿਹਾ ਬਾਬੇ, ਵਿਹਲੇ ਨੇ, ਅਸੀਂ ਸਵੇਰੇ ਕੰਮ ਵੀ ਕਰਨਾ ਹੈ, ਅਸੀਂ ਬਿਜ਼ਨਸ ਕਰਨੇ ਆ ਜੀ, ਨੌਕਰੀ ਕਰਨੇ ਆ, ਵਿਹਲਾ ਤੇ ਮੈਂ ਵੀ ਨਹੀਂ, ਸਵੇਰੇ ਕਿਤੇ ਨਾ ਕਿਤੇ ਮੈਂ ਵੀ ਜਾਣਾ ਹੁੰਦਾ ਕਿਸੇ ਨਾ ਕਿਸੇ ਗੁਰਦੁਆਰੇ ਹਾਜ਼ਰੀ ਭਰਨ। ਪਰ ਫਿਰ ਵੀ ਛੋਟੀ ਜੀ ਬੇਨਤੀ ਕਰਦੇ ਆ ਵੀ ਉਹਨੂੰ ਸੱਚਖੰਡ ਕਿਉਂ ਕਹਿੰਦੇ ਨੇ ਗੁਰਦੁਆਰੇ? ਕਿਸੇ ਦਾ ਨਾਂ ਨਹੀਂ ਸੱਚਖੰਡ, ਕਿਸੇ ਗੁਰਦੁਆਰੇ ਦਾ ਨਾਂ ਨਹੀਂ ਵੇਖਿਆ ਕਿਤੇ, ਸੱਚਖੰਡ ਦਮਦਮਾ ਸਾਹਿਬ ਨੂੰ ਕਹਿੰਦਾ ਕੋਈ? ਕੋਈ ਨਹੀਂ। ਪਟਨਾ ਸਾਹਿਬ ਨੂੰ ਸੱਚਖੰਡ ਨਹੀਂ ਕਹਿੰਦਾ ਕੋਈ? ਸੱਚਖੰਡ ਕਿਉਂ ਕਿਹਾ ਜਾਂਦਾ? ਗੁਰਦੁਆਰੇ ਬੜੇ ਨੇ ਪਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੱਚਖੰਡ ਕਿਉਂ ਕਿਹਾ ਜਾਂਦਾ? ਸੱਚਖੰਡ ਤਾਂ ਕਿਹਾ ਜਾਂਦਾ ਹੈ, ਗੁਰਗੱਦੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲੀ ਹੈ। ਜਿਹੜਾ ਸਾਡਾ ਸਰੀਰ ਹੈ ਨਾ, ਇਹ ਹੈ ਝੂਠ, ਸਰੀਰ ਨੇ ਨਾਸ਼ ਹੋਣਾ, ਮਿੱਟੀ ਹੈ, ਇਹ ਸਰੀਰ ਝੂਠ ਹੈ, ਤੇ ਸ਼ਬਦ ਜਿਹੜਾ ਉਹ ਸੱਚ ਹੈ। ਜਿੱਥੇ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਗੱਦੀ ਦਿੱਤੀ ਉਹਨੂੰ ਸੱਚਖੰਡ ਨਹੀਂ ਕਿਹਾ ਜਾਂਦਾ। ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਹਰਿ ਮਹਾਰਾਜ ਨੂੰ ਗੁਰਗੱਦੀ ਦਿੱਤੀ ਉਹਨੂੰ ਸੱਚਖੰਡ ਨਹੀਂ ਕੋਈ ਕਹਿੰਦਾ, ਕਿਸੇ ਨੂੰ ਵੀ ਸੱਚਖੰਡ ਕਹਿੰਦਾ। ਸੱਚਖੰਡ ਤਾਂ ਕਿਹਾ ਜਾਂਦਾ ਇੱਥੇ ਗੱਦੀ ਸ਼ਬਦ ਨੂੰ ਦਿੱਤੀ ਹੈ, ਸ਼ਬਦ ਹੈ ਸੱਚ। ਸਿੱਧੀ ਜੀ ਗੱਲ ਸਮਝ ਲਓ ਵੀ ਇੱਥੇ ਦਰਬਾਰ ਸਾਹਿਬ ਬਣਿਆ, ਜਿੰਨੇ ਵੀ ਤੁਹਾਡੇ ਗੁਰਦੁਆਰੇ ਬਣੇ ਨੇ, ਜਿੱਥੇ ਮਹਾਰਾਜ ਨੇ 18 ਘੰਟੇ ਰਹਿਣਾ ਉਹਨੂੰ ਕੀ ਕਹਿੰਦੇ ਹੋ? ਗੁਰਦੁਆਰਾ, ਸਿੰਘ ਸਭਾ ਕਹਿ ਲਓ ਜਾਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਰੱਖ ਲਓ, ਵੱਖੋ ਵੱਖਰਾ ਗੁਰਦੁਆਰਾ। ਤੇ ਜਿੱਥੇ ਮਰਨੇ 8 ਘੰਟੇ ਜਾਣਾ ਉਹਨੂੰ ਕਹਿੰਦੇ ਹੋ ਸੱਚਖੰਡ, ਜਿੱਥੇ ਤੇ ਮਰਨੇ 6 ਘੰਟੇ ਜਾਣਾ ਉਹਨੂੰ ਤੇ ਕਹਿੰਦੇ ਹੋ ਸੱਚਖੰਡ ਹੈ ਜੀ, ਸੱਚਖੰਡ 'ਚ ਸੁੱਖ ਆਸਨ ਕਰਦੇ ਹੋ। ਤੇ ਜਿੱਥੇ ਮਰਨੇ 18 ਘੰਟੇ ਰਹਿਣਾ ਉਹਨੂੰ ਕਹਿੰਦੇ ਗੁਰਦੁਆਰਾ, ਉਹਨੂੰ ਸੱਚਖੰਡ ਕਿਉਂ ਕਹਿੰਦੇ ਆ ਅਸੀਂ? ਉਹਦਾ ਭਾਵ ਇਹ ਹੈ ਇੱਥੇ ਤੇ ਪਤਾ ਨਹੀਂ ਕਿੰਨੇ ਕੁ ਸਰੀਰਾਂ ਨੇ ਆਉਣਾ, ਸਰੀਰ ਸਾਡਾ ਸੱਚ ਨਹੀਂ ਇਹ ਤੇ ਝੂਠ ਹੈ, ਤੇ ਉੱਥੇ ਤੇ ਗ੍ਰੰਥੀ ਸਿੰਘ ਨੇ ਸੁੱਖ ਆਸਨ ਕਰਕੇ ਬਾਹਰ ਆ ਜਾਣਾ, ਉੱਥੇ ਨਿਰੋਲ ਸ਼ਬਦ ਹੈ ਭਾਵ ਕਿ ਸੱਚ ਹੈ, ਇਸੇ ਕਰਕੇ ਸੱਚ ਦਾ ਵਾਸ ਹੈ ਉਹਨੂੰ ਕਹਿੰਦੇ ਨੇ ਸੱਚਖੰਡ। ਆਖੋ
ਸਤਨਾਮ।
ਜਿੱਥੇ ਮਹਾਰਾਜ ਨੇ 6 ਘੰਟੇ ਰਹਿਣਾ ਨਾ ਉੱਥੇ, ਇਹ ਮਰਿਆਦਾ ਨਹੀਂ ਕਿ ਕੋਈ ਮਹਾਰਾਜ ਦੇ ਕੋਲ ਸੋਵੇ, ਉੱਥੇ ਆਰਾਮ ਨਹੀਂ ਕਰ ਸਕਦਾ ਕੋਈ। ਗ੍ਰੰਥੀ ਸਿੰਘ ਵੀ ਬਾਹਰ ਆ ਜਾਂਦਾ ਚੌਰ ਵੀ ਰੱਖ ਕੇ, ਉੱਥੇ ਸਰੀਰ ਨਹੀਂ ਕੋਈ, ਸਰੀਰ ਝੂਠ ਹੈ, ਉੱਥੇ ਕੇਵਲ ਤੇ ਕੇਵਲ ਸੱਚ ਦਾ ਵਾਸ ਹੈ, ਸੱਚ ਦਾ ਖੰਡ। ਉੱਥੇ ਸਰੀਰ ਬਾਹਰ ਅੰਦਰ ਸੱਚ ਦਾ ਹੀ ਵਾਸ ਹੈ, ਉਹਨੂੰ ਸੱਚਖੰਡ ਕਹਿੰਦੇ ਨੇ। ਤੇ ਸ਼ਬਦ ਨੂੰ ਗੁਰਗੱਦੀ ਦਿੱਤੀ ਹੈ ਉੱਥੇ, ਤਾਂ ਕਰਕੇ ਇੱਕੋ ਇੱਕ ਤਖਤ ਹੈ ਜਿਹਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਹਿੰਦੇ ਨੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ
ਨਦਰ ਨਿਹਾਲ,
ਨਦਰ ਨਿਹਾਲ। ਆਓ ਹੁਣ ਇੱਥੇ ਹੀ ਇੰਨੀਆਂ ਬੇਨਤੀਆਂ ਪ੍ਰਵਾਨ।